कृपा करहु दीन के दाते, मेरा गुण अवगण ना विचारो कोई, माटी का क्या तुप है स्वामी, मानस की गत एही, कृपा करहु दीन के दाते, मेरा गुण अवगण ना विचारहु कोई, माटी का क्या तुप है स्वामी, मानस की गत एही, जेता समुंद सागर नीर भरिया, तेते अवगुण हमारे, दया करहु किछु मेरे उपावो, डूबदे पत्थर तारे, फरीदा काले मेंढे कपड़े, काला मेंढा वेस, गुण ही भरिया मैं फिरां, लोक कहें दरवेश, सो कहो टल गुर सेविया, अहनिस सहज सुभाए, दर्शन परसे गुरु कह, जन्म मरण दुख जाए, होवे सिफत खसम दी, नूरे अरसों कुरसों चटिया, तुद डिठे सचे पातशाह, मल जन्म जन्म दी कटिया, सजन सच्चा पातशाह, सिर शाहांदै शाहो, जिस पास बैठिया सोहिया, सबनांदा सतनाम। वाहिगुरु साहिब जीओ, कत्तक कर्म कमावणे, दोष न काहू जोग, परमेश्वर ते भुलिया, व्यापन सबे रोग, कतक कर्म कमावणे, दोष न काहू जोग, परमेश्वर ते भुलिया, व्यापन सबे रोग, वे मुख होए राम ते, लगन जन्म बेजोग, खिन मह कौड़े होए गए, जितड़े माया भोग, विच ना कोई कर सके, किस थै रोवै रोज, ਕੀਤਾ ਕਿਛੂ ਨਾ ਹੋਵੈ। ਲਿਖਿਆ ਤੁਰ ਸੰਜੋਗ, ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਵਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲਹਿ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਅੱਜ ਬੜੇ ਪਿਆਰ ਸ਼ਰਧਾ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਹੋਏ ਇਸ ਸਮੇਂ ਨੂੰ ਸਫਲ ਕਰ ਰਹੇ ਹੋ। ਅੱਜ ਕੱਤਕ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ। ਵੈਸੇ ਸੰਗਰਾਂਦ ਸ਼ਬਦ ਜੋ ਹੈ, ਇਹਦਾ ਅਰਥ ਹੈ ਜਿਸ ਦਿਨ ਸੂਰਜ ਵਿੱਚ ਕ੍ਰਾਂਤੀ ਆਉਂਦੀ ਹੈ। ਸੱਸੇ ਦਾ ਅਰਥ ਹੈ ਸੂਰਜ, ਕ੍ਰਾਂਤ ਦਾ ਅਰਥ ਹੈ ਕ੍ਰਾਂਤੀ, ਕ੍ਰਾਂਤੀ ਦਾ ਮਤਲਬ ਤਬਦੀਲੀ ਹੈ। ਸੰਗਰਾਂਦ ਵਾਲੇ ਦਿਨ ਸੂਰਜ ਥੋੜ੍ਹਾ ਜਿਹਾ ਪਾਸਾ ਬਦਲਦਾ ਹੈ, ਸੁਭਾਅ ਬਦਲਦਾ, ਉਹਨੂੰ ਕਹਿੰਦੇ ਸੰਗਰਾਂਦ, ਸੁਕ੍ਰਾਂਤੀ। ਇੱਥੋਂ ਸੰਗਰਾਂਦ ਸ਼ਬਦ ਬਣਿਆ। 12 ਮਹੀਨੇ ਬਣੇ ਹਨ, ਇਹ ਸਾਰਾ ਸਮਾਂ ਸੂਰਜ ਤੋਂ ਬਣਿਆ ਹੈ। ਸਤਿਗੁਰਾਂ ਨੇ ਜਦੋਂ ਹਿੰਦੁਸਤਾਨ ਦੀ ਧਰਤੀ 'ਤੇ ਵੇਖਿਆ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਚੰਦਰਮਾ ਦੀ, ਕੋਈ ਕਿਸੇ ਮਹੀਨੇ ਵਿੱਚ ਨਹਾਉਂਦਾ, ਦੂਸਰੇ ਵਿੱਚ ਪਾਣੀ ਦੇ ਨੇੜੇ ਨਹੀਂ ਜਾਂਦਾ, ਇਹ ਜਦੋਂ ਸਾਰੀਆਂ ਚੀਜ਼ਾਂ ਵੇਖੀਆਂ ਤੇ ਹਜ਼ੂਰ ਨੇ ਇਹ ਵੀ ਗੱਲ ਵੇਖੀ ਕਿ ਇਹ ਜੋ ਚੀਜ਼ਾਂ ਨੇ ਬੰਦੇ ਦੇ ਦਿਮਾਗ ਵਿੱਚੋਂ ਕੱਢਣੀਆਂ ਮੁਸ਼ਕਲ ਨੇ, ਇਹ ਵੀ ਇੱਕ ਸੱਚ ਹੈ। ਭਾਵੇਂ ਤੁਸੀਂ ਕਿੰਨਾ ਉਪਦੇਸ਼ ਦਿਓ ਵੀ ਸੰਗਰਾਂਦ ਨਹੀਂ ਮਨਾਉਣੀ ਚਾਹੀਦੀ, ਜੋ ਮਰਜ਼ੀ ਕਰੋ, ਸੰਗਰਾਂਦ ਨੂੰ ਸੰਗਤ ਜ਼ਰੂਰ ਇਕੱਠੀ ਹੋਵੇਗੀ। ਇਹ ਕੁਝ ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਅਤੇ ਗਲਤ ਨਹੀਂ ਜੇ ਉਹਨਾਂ ਦੀ ਵਰਤੋਂ ਠੀਕ ਕਰ ਲਈ ਜਾਏ। ਸਿੱਖ ਨੇ ਸੰਗਰਾਂਦ ਨਹੀਂ ਮਨਾਉਣੀ ਹੁੰਦੀ, ਪਰ ਜੇ ਸੰਗਰਾਂਦ ਵਾਲੇ ਦਿਨ ਗੁਰੂ ਨੂੰ ਮਨਾ ਲਏ ਤਾਂ ਸੰਗਰਾਂਦ ਚੰਗੀ ਹੋ ਗਈ। ਗੁਰੂ ਨੂੰ ਮਨਾਉਣਾ ਹੈ, ਪਰ ਪੁਰਾਣੇ ਸਮੇਂ ਤੋਂ ਲੈ ਕੇ ਬਣ ਕੇ ਕੁਝ ਦਿਨ ਮਿਥੇ ਜਾਂਦੇ ਸਨ। ਦਿਨ ਮਿਥਣ ਤੋਂ ਬਿਨਾਂ, ਇਹ ਚੀਜ਼ਾਂ ਬਣਾਉਣ ਤੋਂ ਬਿਨਾਂ ਕਾਰਜ ਹੁੰਦੇ ਨਹੀਂ। ਕੁਝ ਚੀਜ਼ਾਂ ਫਿਕਸ ਕਰਨੀਆਂ ਪੈਂਦੀਆਂ, ਜਿਵੇਂ ਗੁਰੂ ਘਰ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਦੋ ਤਿਉਹਾਰ ਪ੍ਰਮੁੱਖ ਕਰ ਦਿੱਤੇ ਸਨ ਪੱਕੇ, ਦੀਵਾਲੀ ਅਤੇ ਵਿਸਾਖੀ ਗੁਰੂ ਅਮਰਦਾਸ ਜੀ ਨੇ ਪੱਕੇ ਕਰ ਦਿੱਤੇ ਸਨ, ਇਹ ਉਦੋਂ ਤੋਂ ਚੱਲ ਰਹੇ ਨੇ। ਭਾਵੇਂ ਕਿ ਵਿਸਾਖੀ ਦੀ ਵਰਤੋਂ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖਾਲਸੇ ਦੀ ਸਾਜਨਾ ਲਈ ਕੀਤੀ, ਪਰ ਸਾਲ ਵਿੱਚ ਦੋ ਵਾਰੀ ਇੱਕ ਜੋੜ ਮੇਲਾ ਹੁੰਦਾ ਸੀ ਜਿਹਦੇ ਵਿੱਚ ਸਾਰਾ ਪੰਥ ਇਕੱਠਾ ਹੁੰਦਾ ਸੀ। ਇਸੇ ਤਰ੍ਹਾਂ ਇਹ ਜਦੋਂ ਸਤਿਗੁਰਾਂ ਨੇ ਵੇਖਿਆ 12 ਮਹੀਨੇ ਨੇ, ਇਹਨਾਂ ਦੇ ਰਾਹੀਂ ਇੱਕ ਉਪਦੇਸ਼ ਦਿੱਤਾ ਹੈ। ਬਾਣੀ ਭਾਵੇਂ ਕੁਝ ਕਹਿ ਰਹੀ ਹੈ ਪਰ ਉਹਦਾ ਸਿਰਲੇਖ ਜਿਹੜਾ ਉਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਭਾਵੇਂ 12 ਮਾਹ ਦੀ ਗੱਲ ਚੱਲਦੀ, ਉਹਦੇ ਉੱਤੇ ਵੀ ਪ੍ਰਯੋਜਨ ਇਹ ਹੈ ਵੀ ਕਿਵੇਂ ਆਦਮੀ ਇੱਕ ਨਾਲ ਸਾਂਝ ਪਾਏ। ਭਾਵੇਂ ਦਿਨ ਰਹਿਣ, ਇਹ ਬਾਣੀ ਉਚਾਰੀ ਗਈ ਦਿਨ ਰਾਤ ਨਾਲ ਸੰਬੰਧਿਤ, ਜਾਂ 7 ਵਾਰਾਂ ਨਾਲ ਸੰਬੰਧਿਤ ਬਾਣੀ ਉਚਾਰੀ ਹੈ। ਕਿੰਨੀਆਂ ਬਾਣੀਆਂ ਨੇ, ਹੋਰ ਵੀ ਬਹੁਤ ਸਾਰੇ ਨਾਮ ਨੇ ਬਾਣੀਆਂ ਵਿੱਚ ਵਣਜਾ, ਜਿਹੜੇ ਪੈਰਿਆਂ ਨਾਲ ਸੰਬੰਧਿਤ ਹੈ, ਉੱਚਾ 8 ਪੈਰਾਂ ਨਾਲ ਸੰਬੰਧਿਤ ਗਿਣੀ ਗਈ ਹੈ। ਇਹ ਸਾਰੀਆਂ ਚੀਜ਼ਾਂ ਵਰਤਣੀਆਂ ਪਈਆਂ, ਪ੍ਰਯੋਜਨ ਸੀ ਇੱਕ ਵਾਹਿਗੁਰੂ ਨਾਲ ਸਾਂਝ ਪਾਉਣੀ। ਸਤਿਗੁਰਾਂ ਨੇ ਹਰ ਇੱਕ ਮਹੀਨੇ ਵਾਲੇ ਦਿਨ ਕਿਹਾ ਵੀ ਇਸ ਮਹੀਨੇ ਵਿੱਚ ਸਿੱਖ ਨੇ ਕੰਮ ਕੀ ਕਰਨਾ ਹੈ। ਇੱਕ ਦਿਨ ਸੁਣੇ ਅਤੇ 29 ਦਿਨ ਫਿਰ ਕਮਾਏ, ਇਹ ਹੈ ਪ੍ਰਯੋਜਨ। ਸੰਗਰਾਂਦ ਵਾਲੇ ਦਿਨ ਸਿੱਖ ਸੁਣੇ, ਇਹਦੇ ਵਿੱਚ ਉਪਦੇਸ਼ ਕੀ ਹੈ? ਸੁਣ ਕੇ ਚੰਗੀ ਤਰ੍ਹਾਂ ਸਮਝ ਕੇ ਦ੍ਰਿੜ ਪੱਕਾ ਕਰ ਲਵੇ ਅਤੇ ਫਿਰ ਇਸ ਉਪਦੇਸ਼ ਨੂੰ, ਇਹ ਨਹੀਂ ਕਿ ਸੰਗਰਾਂਦ ਵਾਲੇ ਦਿਨ ਹੀ ਸੰਗਰਾਂਦ ਹੈ ਸਿੱਖ ਦੀ, ਉਹ ਬਾਕੀ ਦੇ 29 ਦਿਨ ਉਸ ਉਪਦੇਸ਼ ਨੂੰ ਕਮਾਉਂਦਾ ਹੈ, ਫਿਰ ਇਹ ਸੰਗਰਾਂਦ ਉਹਦੀ ਸਫਲ ਹੋ ਗਈ। ਅੱਜ ਦਾ ਮਹੀਨਾ ਕੱਤਕ ਦੇ ਸੰਬੰਧ ਵਿੱਚ ਹੈ। ਇਹਦੇ ਵਿੱਚ ਵਿਸ਼ੇਸ਼ ਤੌਰ 'ਤੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਦੋ ਚੀਜ਼ਾਂ 'ਤੇ ਜ਼ੋਰ ਦਿੱਤਾ, ਕਹਿੰਦੇ ਇੱਕ ਤਾਂ ਆਪਣਾ ਜਿਹੜਾ ਤੇਰਾ ਚਾਲ ਚੱਲਣ ਹੈ ਨਾ ਕਰਮ, ਉਹਨਾਂ ਨੂੰ ਠੀਕ ਕਰ, ਜਿਹੜੀ ਤੇਰੀ ਰੋਜ਼ਮਰ੍ਹਾ ਦੀ ਜ਼ਿੰਦਗੀ ਹੈ, ਜੋ ਤੂੰ ਕੰਮ ਕਰਨੇ ਨੇ, ਕੰਮ ਤੇਰੇ ਸ਼ੁੱਧ ਹੋਣੇ ਚਾਹੀਦੇ ਨੇ। ਕਿਉਂਕਿ ਜਿਹੜਾ ਵੀ ਤੂੰ ਕਰਮ ਕਰਨਾ, ਹਜ਼ੂਰ ਕਹਿੰਦੇ ਅੰਦਰ ਲਿਖਿਆ ਜਾਂਦਾ। ਤੁਸੀਂ ਬਾਣੀ ਪੜ੍ਹੋਗੇ ਹਰ ਰੋਜ਼, ਹੁਣੇ ਸ਼ਾਮ ਨੂੰ ਵੀ ਪੜ੍ਹੀ ਗਈ, ਸਵੇਰੇ ਫਿਰ ਜਪਜੀ ਸਾਹਿਬ ਵਿੱਚ ਆਏਗਾ, ਉਹਦੇ ਵਿੱਚ ਹਜ਼ੂਰ ਕਹਿੰਦੇ, ਭਾਵੇਂ ਕਿ ਪੁਰਾਣੇ ਲੋਕਾਂ ਨੇ ਕਿਹਾ ਕਿ ਬੰਦੇ ਦੇ ਮੋਢਿਆਂ 'ਤੇ 2 ਚਿੱਤਰਗੁਪਤ ਬੈਠੇ ਹੋਏ ਨੇ। ਤੁਸੀਂ ਸੁਣਿਆ ਹੋਵੇਗਾ, ਪੁਰਾਣਿਕ ਸਾਖੀਆਂ ਨੇ, ਮੋਢਿਆਂ 'ਤੇ ਚਿੱਤਰਗੁਪਤ ਬੈਠੇ ਨੇ। ਹਜ਼ੂਰ ਨੇ ਵੇਖਿਆ ਵੀ ਆਉਣ ਵਾਲੇ ਲੋਕ ਥੋੜ੍ਹੇ ਜਿਹਾ ਪੜ੍ਹੇ ਜ਼ਿਆਦਾ ਹੋ ਗਏ, ਇਹਨਾਂ ਨੇ ਗੱਲ ਮੰਨਣੀ ਨਹੀਂ, ਹੈ ਤਾਂ ਠੀਕ। ਜਦੋਂ ਤੁਸੀਂ ਮੋਢਿਆਂ ਵਾਲੇ ਚਿੱਤਰਗੁਪਤਾਂ ਦੀ ਗੱਲ ਕਰੋਗੇ ਤਾਂ ਬੰਦਾ ਕਹਿੰਦਾ ਹੈ ਹੀ ਨਹੀਂ, ਕਿਉਂਕਿ ਆਦਮੀ ਚਾਹੁੰਦਾ ਹੈ ਕਿ ਉਹ ਕਿਸੇ ਦੀ ਦੇਖ ਰੇਖ ਵਿੱਚ ਨਾ ਰਹੇ, ਉਹਨੂੰ ਕੋਈ ਵੇਖੇ ਨਾ, ਕਿਉਂਕਿ ਪਾਪ ਕਰਨ ਲਈ ਬੰਦਾ ਇਕੱਲਾ ਚਾਹੀਦਾ ਹੈ। ਜੇ ਉਹਨੂੰ ਇਹ ਦ੍ਰਿੜ ਕਰਾਇਆ ਜਾਏ ਕਿ ਪਰਮਾਤਮਾ ਤੇਰੇ ਕੋਲ ਹੈ, ਖੁਦਾ ਤੇਰੇ ਨਾਲ ਹੈ, ਤੇਰੇ ਮੋਢਿਆਂ 'ਤੇ ਬੈਠੇ ਨੇ ਉਹਦੇ ਲੇਖਾ ਕਰਨ ਵਾਲੇ, ਕਿੱਥੇ ਸੁਖਾਏਗੀ ਪਾਪ ਕਰਨ ਵਾਲੇ ਮਨੁੱਖ ਨੂੰ? ਉਹ ਕਹੇਗਾ ਇਹਨਾਂ ਨੂੰ ਭੰਗ ਕਰੋ, ਛੱਡੋ ਇਹਨਾਂ ਨੂੰ, ਇਹ ਕੁਝ ਨਹੀਂ ਹੁੰਦਾ। ਉਹਨਾਂ ਦਾ ਨਾਮ ਸਤਿਗੁਰਾਂ ਨੇ ਦਿੱਤਾ, ਕਹਿੰਦੇ ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਇਹ ਸਾਫ਼ ਹੈ ਨਾ ਬਾਣੀ ਦੇ ਵਿੱਚ, ਇਹ ਗੱਲ ਠੀਕ ਹੈ ਵੀ ਬੜੇ ਉਪਦੇਸ਼ਕ ਤੁਹਾਡੇ ਕੋਲ ਆਉਣਗੇ, ਉਹਨਾਂ ਨੇ ਕਹਿਣਾ ਕੋਈ ਜਮਦੂਤ ਵੀ ਨਹੀਂ ਹੁੰਦਾ, ਧਰਮਰਾਜ ਵੀ ਕੋਈ ਨਹੀਂ ਵੀ, ਅਤੇ ਚਿੱਤਰਗੁਪਤ ਵੀ ਕੋਈ ਨਹੀਂ, ਅਤੇ ਸਾਨੂੰ ਤਾਂ ਉਹਨਾਂ ਦਾ ਹੀ ਫਾਇਦਾ, ਅਸੀਂ ਤਾਂ ਪਹਿਲੀ ਚਿੱਤਰਗੁਪਤਾਂ ਤੋਂ ਡਰੇ ਹੋਏ ਹਾਂ। ਕੋਈ ਆਵੇ ਤਾਂ ਸਹੀ, ਕਹੇ ਵੀ ਕੋਈ ਨਹੀਂ, ਆਰਾਮ ਨਾਲ ਮੌਜ ਮਰਜ਼ੀ ਕਰੀਏ। ਨਾ ਉਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਨਾ ਉਹਨੇ ਗੁਰਮਤਿ ਪੜ੍ਹੀ, ਨਾ ਉਹਨੇ ਭਾਈ ਗੁਰਦਾਸ ਜੀ ਨੂੰ ਪੜ੍ਹਿਆ। ਉਹ ਕਿਤੇ ਕਾਲੀ ਨੀਲੀ ਪੱਗ ਵਾਲੇ ਕੌਮ ਨਿਸ਼ਟ ਹੋ ਸਕਦੇ ਨੇ, ਜਿਨ੍ਹਾਂ ਨੇ ਧਰਮ ਦੇ ਵਿੱਚੋਂ ਬੰਦੇ ਨੂੰ ਬੇਮੁੱਖ ਕਰਨਾ ਹੁੰਦਾ ਵੀ ਇਹ ਵੀ ਚਿੱਤਰਗੁਪਤ ਕੋਈ ਨਹੀਂ ਹੁੰਦਾ, ਕਹਿੰਦੇ ਧਰਮ ਰਾਜ ਵੀ ਕੋਈ ਨਹੀਂ ਹੁੰਦਾ। ਇੱਕ ਬੰਦੇ ਨੂੰ ਸਹੂਲਤ ਮਿਲ ਜਾਂਦੀ ਹੈ ਪਾਪ ਕਰਨ ਵਾਸਤੇ। ਗੁਰੂ ਸਾਹਿਬ ਕਹਿੰਦੇ ਕਿ ਚਿੱਤਰਗੁਪਤ, ਜਿੱਦਣ ਤੂੰ ਜਨਮ ਲਿਆ ਸੀ, 3 ਚੀਜ਼ਾਂ ਇਕੱਠੀਆਂ ਜਨਮ ਲੈ ਜਾਂਦੀਆਂ ਨੇ। ਜਿਸ ਦਿਨ ਸਾਡਾ ਬਰਥਡੇ ਹੈ ਨਾ, ਅਸੀਂ ਜਨਮ ਦਿਨ ਮਨਾਉਂਦੇ ਹਾਂ, ਉਸ ਦਿਨ 3 ਚੀਜ਼ਾਂ ਜਨਮ ਲੈਂਦੀਆਂ। ਇੱਕ ਬੱਚਾ ਜਨਮ ਲੈਂਦਾ, ਇੱਕ ਮਾਂ ਜਨਮ ਲੈਂਦੀ, ਅਤੇ ਇੱਕ ਚਿੱਤਰਗੁਪਤ ਜਨਮ ਲੈਂਦਾ ਹੈ ਬਿਲਕੁਲ ਉਹਦੇ ਨਾਲ, ਉਹਦਾ ਚਿੱਤਰਗੁਪਤ ਆਪਣਾ ਹੀ ਹੈ। ਚਿੱਤਰਗੁਪਤ ਦਾ ਵੀ ਜਨਮ ਹੁੰਦਾ ਹੈ। ਇਹਦੇ ਅਖਰੀ ਅਰਥ ਨੇ ਚਿੱਤਰ ਦਾ ਅਰਥ ਹੈ ਤਸਵੀਰ, ਗੁਪਤ ਦਾ ਅਰਥ ਹੈ ਜੋ ਦਿਸੇ ਨਾ, ਹੋਵੇ ਜ਼ਰੂਰ ਦਿਸੇ ਨਾ। ਉਹ ਤਸਵੀਰ ਜੋ ਤੁਹਾਡੇ ਕੈਮਰੇ ਦੀ ਪਕੜ ਵਿੱਚ ਨਹੀਂ ਆਉਂਦੀ, ਮਨੁੱਖ ਦੇ ਕਿਸੇ ਹਿਰਦੇ ਦੀ ਖਿਆਲਾਂ ਦੀ ਇੱਕ ਸੂਖਸ਼ਮ ਧਾਰਾ ਦੇ ਵਿੱਚ ਪਰਮਾਤਮਾ ਨੇ ਜਿੱਦਣ ਸਾਨੂੰ ਭੇਜਿਆ, ਅੰਦਰ ਇੱਕ ਖੁਫੀਆ ਕੈਮਰਾ ਲਾ ਦਿੱਤਾ ਜੋ ਦਿਸਦਾ ਨਹੀਂ। ਜਿਵੇਂ ਕਿਸੇ ਦੇ ਬਟਨ ਵਿੱਚ ਕੈਮਰਾ ਹੋਵੇ, ਹੁਣ ਤਾਂ ਬਹੁਤ ਚੱਲਦਾ ਨਾ, ਤੁਸੀਂ ਕਿਸੇ ਨਾਲ ਗੱਲਬਾਤ ਕਰਦੇ ਹੋ ਅਤੇ ਕੀ ਪਤਾ ਜਿਹੜਾ ਆਦਮੀ ਗੱਲ ਕਰ ਰਿਹਾ ਉਹਦੇ ਇੱਥੇ ਬਟਨ ਵਿੱਚ ਕੈਮਰਾ ਲੱਗਾ ਹੈ, ਜਾਂ ਉਹਦੇ ਪੈੱਨ ਵਿੱਚ ਕੈਮਰਾ ਲੱਗਾ ਹੋਇਆ, ਜਾਂ ਉਹਦੀ ਜੇਬ ਵਿੱਚ ਰਿਕਾਰਡਰ ਹੈ, ਉਹ ਤੁਹਾਡੀ ਸਾਰੀ ਗੱਲਬਾਤ ਨੂੰ ਰਿਕਾਰਡ ਕਰ ਰਿਹਾ, ਵੇਖ ਰਿਹਾ, ਉਹ ਪਕੜੀ ਜਾ ਰਿਹਾ। ਇਹ ਤਾਂ ਵਿਗਿਆਨ ਨੇ ਤਾਂ ਹੁਣ ਕੱਢਿਆ ਨਾ, ਗੁਪਤ ਕੈਮਰਾ, ਖੁਫੀਆ ਕੈਮਰਾ। ਪਰਮਾਤਮਾ ਨੇ ਜਿੱਦਣ ਦੀ ਸ੍ਰਿਸ਼ਟੀ ਬਣਾਈ ਉੱਦਣ ਦੇ ਖੁਫੀਆ ਕੈਮਰਾ ਕੱਢਿਆ, ਜਿੱਦਣ ਦਾ ਮਨੁੱਖ ਬਣਾਇਆ ਜਿੱਦਣ ਉਹ ਭੇਜਦਾ ਉਹਦੇ ਪਿਛਲੇ ਪਾਸੇ ਲਾ ਦਿੰਦਾ ਰੀੜ੍ਹ ਦੀ ਹੱਡੀ ਦੇ ਨਾਲ ਕਿਤੇ, ਕਿਉਂਕਿ ਪਰਤ ਕੇ ਬੰਦਾ ਵੇਖ ਨਹੀਂ ਸਕਦਾ ਹੈ ਕਿਤੇ। ਉਹ ਫਿਰ ਸਾਰੀ ਰਿਕਾਰਡਿੰਗ ਹੁੰਦੀ ਰਹਿੰਦੀ ਹੈ ਇਹਦੀ ਜ਼ਿੰਦਗੀ ਦੀ। ਤੁਸੀਂ ਜਪਜੀ ਸਾਹਿਬ ਹੋਰ ਧਿਆਨ ਨਾਲ ਪੜ੍ਹਨਾ, ਕਰ ਕਰ ਕਰਨਾ ਲਿਖ ਲੈ ਜਾਹੋ, ਜੋ ਤੂੰ ਕਰਨਾ ਨਾਲ ਹੀ ਉੱਕਰ ਜਾਏਗਾ, ਜੋ ਤੂੰ ਵੇਖੇਗਾ ਤਸਵੀਰ ਨਾਲ ਹੀ ਅੰਦਰ ਚਲੀ ਜਾਏਗੀ, ਜੋ ਤੂੰ ਹੱਥ ਨਾਲ ਕਰੇਗਾ ਉਹ ਕਰਮ ਨਾਲ ਹੀ ਉੱਕਰਿਆ ਜਾਣਾ, ਜੋ ਬੋਲੇਗਾ ਤੇਰੇ ਸ਼ਬਦ ਰਿਕਾਰਡ ਹੋ ਜਾਣਗੇ। ਤੂੰ ਕਿਤੇ ਵੀ ਚਲਾ ਜਾਏ ਇਕੱਲਾ ਨਹੀਂ ਹੋ ਸਕੇਗਾ, ਤੇਰੇ ਪਿੱਛੇ ਕੋਈ ਖੁਫੀਆ ਕੈਮਰਾ ਹੈ। ਤਾਂ ਉਹ ਅੰਦਰ ਪੈਦਾ ਕਰ ਦਿੱਤਾ, ਉਹਨੂੰ ਕਹਿੰਦੇ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਓ। ਇਹਦੇ ਵਿੱਚ ਸਾਫ ਕਰ ਦਿੱਤਾ ਵੀ ਹੁਕਮ ਉੱਤੇ ਖੜਾ ਹੋਇਆ ਨਿਯਮ, ਉਹਦੇ ਵਿੱਚ ਤੁਹਾਨੂੰ ਰਹਿਣਾ ਪਏਗਾ। ਜੇ ਤੁਸੀਂ ਆਊਟ ਜਾਂਦੇ ਹੋ ਤਾਂ ਤੁਹਾਡਾ ਚਲਾਨ ਹੈ, ਉਹ ਤੁਹਾਨੂੰ ਭੁਗਤਣਾ ਪਏਗਾ, ਤੁਹਾਨੂੰ ਤਰੀਖਾਂ ਪੈਣਗੀਆਂ, ਤੁਹਾਨੂੰ ਚਿੱਟ ਮਿਲੇਗੀ, ਕੁਝ ਵੀ ਹੋ ਸਕਦਾ। ਅੱਜ ਦਾ ਜਿੰਨਾ ਸ਼ਬਦ ਹੈ ਨਾ, ਇਹ ਉਹ ਸਾਡੀ ਜ਼ਿੰਦਗੀ ਦਾ ਉਲੇਖ ਕੀਤਾ ਗਿਆ ਜਿਹਦੇ ਵਿੱਚ ਆਦਮੀ ਨੇ ਰੋਸ ਕੀਤਾ ਹੈ। ਜਿਵੇਂ ਕਿਸੇ ਨੇ ਗੱਡੀ ਗਲਤ ਚਲਾਈ, ਉਹ ਕਹਿੰਦਾ ਮੈਂ ਨਹੀਂ ਸੀ ਚਲਾਈ, ਉਹਦੇ ਸਬੂਤ ਦਿੱਤੇ ਜਾ ਰਹੇ ਨੇ ਕਿ ਦੋਸ਼ ਨਾ ਕਾਹੂ ਜੋਗ, ਬੰਦਾ ਦੂਜਿਆਂ ਨੂੰ ਕਹਿੰਦਾ ਉਹਨੇ ਗਲਤ ਚਲਾਈ ਸੀ, ਉਹਦੀ ਗਲਤੀ ਸੀ। ਕਹਿੰਦੇ ਤੇਰੀ ਗਲਤੀ ਹੈ, ਤਾਂ ਹੀ ਤੂੰ ਇਹ ਤੇਰੇ ਜੀਵਨ ਵਿੱਚ ਇਸ ਤਰ੍ਹਾਂ ਦਾ ਦੁੱਖ ਜਾਂ ਹੋਰ ਕੁਝ ਹੈ, ਰੋਗ ਹੈ, ਕੁਝ ਵੀ ਹੈ। ਤਾਂ ਬੇਨਤੀ ਕਰ ਰਿਹਾ ਸੀ, ਇਹ ਜਿਹੜਾ ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ ਲਿਖੀ ਜਾ ਰਹੇ ਨੇ ਸਾਡੇ ਜੀਵਨ ਨੂੰ ਨਾਲੋਂ ਨਾਲ। ਇੱਕ ਹੋਰ ਉਦਾਹਰਨ ਦੇ ਦਿਆਂ, ਸਤਿਗੁਰੂ ਕਹਿੰਦੇ ਨੇ ਆਪੀ ਨਾ ਭੋਗ ਭੋਗ ਕਹਿ ਹੋਏ ਭਸਮੜ ਭੌਰ ਚ ਸਿਧਾਇਆ, ਆਪੀ ਨਾ ਭੋਗ ਭੋਗ ਕਹਿ, ਕਿਉਂਕਿ ਸਰੀਰਕ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ ਸਾਨੂੰ ਭੋਗਾਂ ਦਾ ਅਧਿਕਾਰ ਦਿੱਤਾ ਗਿਆ, ਖੁੱਲ੍ਹ ਦਿੱਤੀ ਗਈ, ਤੁਸੀਂ ਜਿੰਨਾ ਮਰਜ਼ੀ ਭੋਗ ਸਕਦੇ ਹੋ। ਕੋਈ ਗੁਰੂ ਕੋਈ ਪਰਮਾਤਮਾ ਤੁਹਾਨੂੰ ਆ ਕੇ ਹੱਥੋਂ ਨਹੀਂ ਫੜੇਗਾ ਵੀ ਤੁਸੀਂ ਇਹ ਕਿਸੇ ਨੂੰ ਧੋਖਾ ਨਾ ਦਿਓ, ਝੂਠ ਨਾ ਬੋਲੋ, ਪਾਪ ਨਾ ਕਰੋ। ਸਿਰਫ ਕਹਿਣਾ ਹੈ ਗੁਰੂ ਗ੍ਰੰਥ ਸਾਹਿਬ ਨੇ, ਤੁਸੀਂ ਕਰਨਾ ਤਾਂ ਤੁਹਾਡੀ ਮਰਜ਼ੀ ਹੈ, ਖੁੱਲ੍ਹ ਹੈ। ਤਾਂ ਇਹ ਜਿਹੜੇ ਭੋਗ ਸਨ, ਜਦੋਂ ਆਪਣੀ ਮਰਜ਼ੀ ਨਾਲ ਭੋਗੇ, ਭੋਗ ਤੋਂ ਰੋਕਿਆ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੇ ਨਹੀਂ ਰੋਕਿਆ ਭੋਗ ਤੋਂ, ਬਿਲਕੁਲ ਦੱਸਿਆ ਹੈ ਕਿਵੇਂ ਭੋਗਣਾ ਹੈ ਸੰਸਾਰ ਨੂੰ। ਇੱਕ ਉਹ ਵੀ ਸ਼ਬਦ ਸਾਂਝਾ ਕਰਦਿਆਂ ਵਿੱਚ, ਕਬੀਰ ਜੀ ਇੱਕ ਕੁੱਤੇ ਦਾ ਉਦਾਹਰਣ ਦਿੰਦੇ ਨੇ ਬਸੰਤ ਰਾਗ ਵਿੱਚ। ਕਹਿੰਦੇ ਨੇ ਬਿਰਤੀ ਮਨੁੱਖ ਦੀ ਹੈ, ਉਦਾਹਰਣ ਕੁੱਤੇ ਦੀ ਦਿੱਤੀ ਗਈ ਹੈ। ਇੱਕ ਕੂਕਰ ਬਾਹਰੋਂ ਕੁੱਤਾ ਆਇਆ ਹੈ, ਬਸੰਤ ਰਾਗ ਦਾ ਸ਼ਬਦ ਹੈ, ਜਿਹਦੀ ਚਾਲ ਗਊ ਵਰਗੀ ਹੈ। ਬੜੇ ਤਰਤੀਬ ਨਾਲ ਲਿਖਿਆ ਗਿਆ ਹੈ, ਕੁੱਤਾ ਤੁਰਦਾ ਗਊ ਵਾਂਗ ਹੈ, ਪੂੰਛ ਬੜੀ ਸੋਹਣੀ ਹੈ, ਵਾਲ ਚਮਕਦੇ ਨੇ ਉੱਤੇ। ਅਤੇ ਜਦੋਂ ਅੰਦਰ ਵੜਿਆ ਆ ਕੇ ਬਾਹਰੋਂ ਆਵਾਰਾ ਸੀ, ਘਰ ਦੇ ਵਿੱਚ ਆਟੇ ਵਾਲੀ ਚੱਕੀ ਸੀ, ਪਹਿਲਾਂ ਚੱਕੀ ਨਾਲ ਆਟਾ ਪੀਠਿਆ ਜਾਂਦਾ ਸੀ, ਹੱਥ ਵਾਲੀ ਚੱਕੀ, ਉਹਦੇ ਪੁੜ ਨੂੰ ਆਟਾ ਲੱਗਾ ਸੀ, ਆ ਕੇ ਇੱਕਦਮ ਚੱਕੀ ਚੱਟਣ ਲੱਗ ਪਿਆ। ਘਰ ਵਾਲਾ ਕੋਈ ਦੂਰ ਸੀ ਕਿਤੇ, ਚੱਕੀ ਚੱਟੀ ਪਹਿਲਾਂ, ਚਲੋ ਚੱਕੀ ਚੱਟ ਲਈ, ਜਦੋਂ ਇੱਥੇ ਰੁਕ ਜਾਂਦਾ ਫਿਰ ਵੀ ਗੱਲ ਠੀਕ ਸੀ, ਹੁਣ ਚੱਕੀ ਚੱਟੀ ਅਤੇ ਗੱਲ ਅਗਲੀ ਸ਼ੁਰੂ ਹੋ ਗਈ। ਉੱਥੇ ਇੱਕ ਕੱਪੜਾ ਪਿਆ ਸੀ, ਪਰੋਲਾ ਜਿਹਨੂੰ ਕਹਿੰਦੇ ਪੰਜਾਬੀ ਵਿੱਚ, ਚੱਕੀ ਸਾਫ ਕਰਨ ਵਾਲਾ ਕੱਪੜਾ ਉਹ ਮੂੰਹ ਵਿੱਚ ਪਾ ਕੇ ਬਾਹਰ ਨੂੰ ਭੱਜਿਆ। ਪਰ ਭੱਜਦਾ ਭੱਜਦਾ ਉਹਨੇ ਵੇਖਿਆ ਵੀ ਕਿੱਲੀ ਦੇ ਉੱਤੇ ਰੋਟੀਆਂ ਵਾਲਾ ਛਿੱਕੂ ਟੰਗਿਆ ਹੋਇਆ। ਹੁਣ ਉਹ ਛੱਡ ਕੇ ਨਾ ਉਹ ਵੀ ਲਾਉਣ ਲੱਗਾ ਉਤੋਂ ਵੀ ਇਹ ਵੀ ਲਾ ਕੇ ਲਏ ਜਾਂ, ਯਾਨੀ ਕਿ ਲੋਭ ਦੀ ਤਸਵੀਰ ਖਿੱਚੀ ਬਾਬਾ ਕਬੀਰ ਸਾਹਿਬ ਨੇ। ਕਬੀਰ ਸਾਹਿਬ ਕਹਿੰਦੇ ਵੀ ਜਦੋਂ ਇੰਨੇ ਯਾਨੀ ਕਿ ਭੋਗ ਦੀ ਸੀਮਾ ਨਾ ਰਹੀ ਉਹਦੀ, ਜੇ ਚੱਕੀ ਚੱਟ ਕੇ ਤੁਰ ਜਾਂਦਾ ਤਾਂ ਬਚ ਜਾਂਦਾ। ਉਹ ਕਹਿੰਦੇ ਵੀ ਜਦੋਂ ਇੰਨਾ ਕੁਝ ਕੀਤਾ ਉਹਨੇ ਖੜਕਾ ਹੋਇਆ ਅਤੇ ਘਰ ਵਾਲਾ ਅੰਦਰੋਂ ਨਿਕਲ ਆਇਆ, ਉਹਨੇ ਡਾਂਗ ਚੁੱਕ ਕੇ ਉਹਨੂੰ ਚੰਗੀ ਤਰ੍ਹਾਂ ਕੁੱਟਮਾਰ ਕੀਤੀ। ਇਹ ਬਿਰਤੀ ਮਨੁੱਖ ਦੀ ਹੈ। ਅਤੇ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਭੋਗ ਉਸ ਕੁੱਤੇ ਤੋਂ ਸਿੱਖ, ਉਹਨੇ ਲਾਲਚ ਨੂੰ ਇੰਨਾ ਹੱਦੋਂ ਪਾਰ ਕਰ ਦਿੱਤਾ ਕਿ ਫਿਰ ਉਹਨੂੰ ਮਾਰ ਸਹਿਣੀ ਪਈ। ਉਹਨਾਂ ਦਾ ਸ਼ਬਦ ਹੈ, ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਚਮਕ ਬਾਲ। ਸੁਰ ਹੈ, ਸੁਰ ਹੈ ਦਾ ਅਰਥ ਹੈ ਗਊ। ਇੱਥੇ ਇੱਕ ਮੈਂ ਬੇਨਤੀ ਕਰਾਂ ਵੀ ਹੈ ਕੁੱਤਾ ਅਤੇ ਗਾਂ ਕਿਉਂ ਕਿਹਾ ਹੈ? ਕਿਉਂਕਿ ਜਦੋਂ ਬੰਦੇ ਦੇ ਮਨ ਵਿੱਚ ਲੋਭ ਭਾਰੂ ਹੁੰਦਾ ਹੈ ਨਾ, ਉਹਦੀ ਜਿਹੜੀ ਸੁਰਤ ਅਤੇ ਤੋਰ ਹੈ ਗਊ ਵਰਗੀ ਹੋ ਜਾਂਦੀ ਹੈ। ਇਹ ਇਕੱਲੇ ਕੁੱਤੇ ਦੀ ਗੱਲ ਨਹੀਂ ਹੈ। ਤੁਸੀਂ ਇੱਥੇ ਤਾਂ ਨਹੀਂ, ਚਲੋ ਫਿਕਸ ਹੈ ਸਾਰਾ ਕੁਝ, ਤੁਸੀਂ ਇੰਡੀਆ ਵਿੱਚ ਕਿਸੇ ਦੁਕਾਨ 'ਤੇ ਜਾਓਗੇ, ਚੀਜ਼ ਖਰੀਦੋ, ਬਸ ਉਹ ਇੰਨਾ ਭੋਲਾ ਬੋਲੇਗਾ ਵੀ ਤੁਹਾਡੇ ਵਾਸਤੇ ਇਹ ਬਸ ਘੱਟ ਰੇਟ, ਬਾਕੀਆਂ ਨੂੰ ਨਹੀਂ ਲਾਉਂਦੇ। ਲੋਭ ਜਦੋਂ ਮਨ ਵਿੱਚ ਆਏਗਾ ਉਹਦੇ ਸਰੀਰ ਦੇ ਸਿਗਨਲ ਗਊ ਵਰਗੇ ਹੋ ਜਾਣਗੇ, ਸ਼ਰੀਫੀ ਵਾਲੇ। ਗੁਰੂ ਨਾਨਕ ਸਾਹਿਬ ਸ੍ਰੀ ਰਾਗ ਵਿੱਚ ਤਾਂ ਹੀ ਕਹਿੰਦੇ ਨੇ, ਫਾਹੀ ਸੁਰਤ ਮਲੂਕੀ ਵੇਸ, ਮੇਰੀ ਸੁਰਤ ਵਿੱਚ ਤਾਂ ਰੱਸੀ ਫੜੀ ਹੋਈ ਹੈ, ਮੈਂ ਕਦੋਂ ਇਹਦੇ ਗਲ ਵਿੱਚ ਪਾ ਕੇ ਇਹਦਾ ਜੇਬ ਕੱਟ ਲਵਾਂ। ਪਰ ਵੇਸ ਮਲੂਕੀ ਯਾਨੀ ਕਿ ਭਲਾ ਮਾਨਸਾ ਵਾਲਾ, ਹੋਂ ਠਗਵਾੜਾ ਠੱਗੀ ਦੇਸ਼, ਮੈਂ ਇਸ ਤਰ੍ਹਾਂ ਦਾ ਠੱਗ ਹਾਂ, ਭੇਸ ਭਲਾ ਮਾਨਸਾ ਵਾਲਾ ਅਤੇ ਹੱਥਾਂ ਵਿੱਚ ਰੱਸੀ ਦੂਜੇ ਦਾ ਗਲਾ ਘੁੱਟਣ ਵਾਸਤੇ। ਹੋਂ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਭਾਰ, ਅਤੇ ਸਿਆਣਪ ਮੇਰੇ ਸਿਰ ਦਾ ਭਾਰ ਬਣ ਗਈ, ਪੰਡ ਬਣ ਗਈ, ਧਾਨਕ ਰੂਪ ਰਹਾਂ ਕਰਤਾਰ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। ਇਹ ਹੈ ਲੋਭ ਦੀ ਪ੍ਰਵਿਰਤੀ। ਇਸ ਲਈ ਜਦੋਂ ਬੰਦਾ ਲੋਭੀ ਹੋਵੇਗਾ ਉਹਦੀ ਚਾਲ ਗਊ ਵਾਲੀ ਹੋ ਜਾਏਗੀ। ਉਸ ਕੁੱਤੇ ਨੂੰ ਕਹਿੰਦੇ, ਸੁਰ ਹੈ ਕਿ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਚਮਕ ਬਾਲ। ਤੇਰੀ ਪੂੰਛ 'ਤੇ ਵਾਲ ਪੈ ਚਮਕਦੇ ਨੇ। ਚਾਕੀ ਚੱਟ ਹੈ ਚੂਣ ਖਾਹੇ, ਤੂੰ ਚੱਕੀ ਵੀ ਚੱਟੀ ਹੈ ਅਤੇ ਚੂਣ ਦਾ ਅਰਥ ਹੈ ਆਟਾ ਵੀ ਖਾਧਾ। ਪਰ ਆਟਾ ਖਾਣ ਤੋਂ ਬਾਅਦ ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਇਹ ਚੀਥਰੇ ਦੇ ਅਰਥ ਨੇ ਉਹ ਕੱਪੜਾ ਜਿਹਦੇ ਨਾਲ ਚੱਕੀ ਸਾਫ਼ ਕਰੀਦੀ। ਇਹਦੇ ਤੋਂ ਅੱਗੇ ਬਚਨ ਕੀਤੇ ਕਹਿੰਦੇ, ਛੀਕੇ ਪਰ ਤੇਰੀ ਬਹੁਤ ਡੀਠ, ਡੀਠ ਦਾ ਅਰਥ ਹੈ ਨਜ਼ਰ। ਇਸ ਕਿੱਲੀ 'ਤੇ ਟੰਗੇ ਹੋਏ ਛਿੱਕੂ 'ਤੇ ਵੀ ਤੇਰੀ ਨਜ਼ਰ ਵੀ ਉਹ ਵੀ ਲਾ ਕੇ ਲਏ ਜਾਵਾਂ। ਛੀਕੇ ਪਰ ਤੇਰੀ ਬਹੁਤ ਡੀਠ, ਮਤ ਲੱਕੜੀ ਸੋਟਾ ਤੇਰੀ ਪਰੈ ਪੀਠ। ਹੁਣ ਲੱਕੜ ਦਾ ਸੋਟਾ ਤੇਰੀ ਪਿੱਠ 'ਤੇ ਪਏਗਾ, ਕਿਉਂਕਿ ਤੇਰੇ ਲੋਭ ਦੀ ਹੱਦ ਕੋਈ ਨਹੀਂ ਰਹੀ, ਤੂੰ ਅੱਗੇ ਵੱਧਦਾ ਜਾ ਰਿਹਾ। ਮਤ ਲੱਕੜੀ ਸੋਟਾ ਤੇਰੀ ਪਰੈ ਪੀਠ, ਕਹਿ ਕਬੀਰ ਭੋਗ ਭਲੇ ਕੀਨ, ਮਤ ਕੋਈ ਮਾਰੈ ਈਂਟ ਢੇਮ। ਇੱਥੇ ਕਬੀਰ ਜੀ ਨੇ ਭੋਗ 'ਤੇ ਪਾਬੰਦੀ ਨਹੀਂ ਲਾਈ, ਕਹਿਣ ਲੱਗੇ ਭੋਗ ਜ਼ਰੂਰ, ਪਰ ਉਹਨਾਂ ਭੋਗ ਜਿੰਨੇ ਤੈਨੂੰ ਰੱਬ ਨੇ ਅਧਿਕਾਰ ਦਿੱਤੇ ਨੇ। ਭੋਗ ਭਲੇ ਕੀਨ ਕਰ, ਤੂੰ ਭੋਗ ਸੰਸਾਰ ਵਿੱਚ ਰੋਕਿਆ ਨਹੀਂ, ਪਰ ਜਿੰਨਾ ਤੇਰਾ ਅਧਿਕਾਰ ਹੈ, ਜਿੰਨਾ ਤੈਨੂੰ ਹੱਕ ਦਿੱਤਾ, ਉਹਦੇ ਦਾਇਰੇ ਦੇ ਵਿੱਚ ਰਹਿ ਕੇ ਸੰਸਾਰ ਨੂੰ ਭੋਗ ਲੈ। ਕੁਦਰਤ ਤੈਨੂੰ ਉਲਾਮਾ ਨਹੀਂ ਦੇਗੀ, ਜਦੋਂ ਤੂੰ ਹੱਦੋਂ ਟੱਪ ਕੇ ਗਿਓ ਫਿਰ ਚਿੱਤਰਗੁਪਤ ਤੇਰਾ ਲੇਖਾ ਮੰਗਣਗੇ। ਉੱਥੇ ਕਿਹਾ ਕਿ ਹੁਣ ਚਿੱਤਰਗੁਪਤ ਇਹਦਾ ਲੇਖਾ ਲਿਖੀ ਜਾਂਦੇ ਨੇ। ਹਾਂ, ਇੱਕ ਥਾਂ ਐਸੀ ਆਉਂਦੀ ਹੈ, ਸਾਧ ਸੰਗਤ ਮੈਂ ਬਾਅਦ ਵਿੱਚ ਬੇਨਤੀ ਕਰਾਂਗਾ, ਇਹ ਕਾਗਜ਼ ਬੜੇ ਲੰਬੇ ਨੇ, ਲੇਖ ਤਿੰਨ ਪ੍ਰਕਾਰ ਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਿੰਨ ਪ੍ਰਕਾਰ ਦੇ ਲੇਖ ਆਏ ਨੇ। ਕਰਮ ਵੀ ਤਿੰਨ ਤਰ੍ਹਾਂ ਦੇ ਨੇ, ਪ੍ਰਾਲਬੱਧ ਪੁਰਾਣੇ। ਕਰਮਾਂ ਦਾ ਬੜਾ ਅਸਰ ਹੈ ਜੀਵਨ ਦੇ ਉੱਤੇ। ਤਿੰਨ ਪ੍ਰਕਾਰ ਦੇ ਲੇਖ ਆਏ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਇੱਕ ਲੇਖ ਸਭ ਤੋਂ ਪਹਿਲਾਂ ਪਰਮਾਤਮਾ ਨੇ ਸਾਡੇ ਮਸਤਕ 'ਤੇ ਲਿਖਿਆ ਹੈ, ਉਹ ਲੇਖ ਹੈ ਪਰਮਾਤਮਾ ਨੂੰ ਪਿਆਰ ਕਰਨਾ। ਇਹ ਸਭ ਤੋਂ ਪਹਿਲਾਂ ਲਿਖ ਕੇ ਸਾਡੇ ਮਸਤਕ 'ਤੇ ਭੇਜਿਆ। ਦੂਸਰਾ ਲੇਖ ਹੈ ਪਰਮਾਤਮਾ ਦੇ ਨਾਮ ਨੂੰ ਸ਼ੁਭ ਕਰਮ ਕਰਨੇ, ਚੰਗੇ ਕਰਮਾਂ ਦੇ ਲੇਖ ਲਿਖਣੇ, ਜਿਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ, ਚੰਗੇ ਕਰਮ ਕਰਿਆ ਕਰ, ਤੇਰੇ ਅੰਦਰ ਚੰਗੇ ਲੇਖ ਲਿਖੇ ਜਾਣਗੇ। ਅਤੇ ਇੱਕ ਨੇ ਮਾੜੇ ਕਰਮ ਜਿਹੜੇ ਅਸੀਂ ਗੁਰੂ ਨੂੰ ਭੁਲਾ ਕੇ ਕਰਨੇ ਹਾਂ। ਇੱਕ ਲੇਖ ਹੈ ਸਾਧ ਸੰਗਤ ਜਿਹੜਾ ਆਰੰਭ ਵਿੱਚ ਪਰਮਾਤਮਾ ਨੇ ਸਾਡੇ ਮਸਤਕ 'ਤੇ ਲਿਖਿਆ, ਜਿਹਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਲੇਖ ਨਾ ਮਿਟੇਈ ਹੇ ਸਖੀ ਜੋ ਲਿਖਿਆ ਕਰਤਾਰ। ਕਰਤਾਰ ਨੇ ਸਾਡੇ ਮੱਥੇ 'ਤੇ ਸ਼ੁਰੂ ਵਿੱਚ ਕੀ ਲਿਖਿਆ, ਇੱਕ ਬੜਾ ਵੱਡਾ ਸਵਾਲ ਹੈ। ਕਿਉਂਕਿ ਅਸੀਂ ਕਹਿੰਦੇ ਹਾਂ ਸਾਡਾ ਜਨਮ ਕਰਮਾਂ ਕਰਕੇ ਹੁੰਦਾ, ਜਿਵੇਂ ਦੀ ਸਾਡੇ ਵਿੱਚ ਵਾਸ਼ਨਾ ਹੋਵੇ ਅਗਲਾ ਜਨਮ ਉਸ ਤਰ੍ਹਾਂ ਦਾ ਹੋਵੇਗਾ। ਇੱਕ ਬੜਾ ਵੱਡਾ ਸਵਾਲ ਹੈ, ਕਿਸੇ ਸੱਜਣ ਨੇ ਮੈਨੂੰ ਕਿਹਾ ਵੀ ਜੇ ਬੰਦੇ ਦੇ ਕਰਮਾਂ ਕਰਕੇ ਅਗਲਾ ਜਨਮ ਹੁੰਦਾ, ਵਾਸ਼ਨਾ ਕਰਕੇ ਅਗਲਾ ਜਨਮ ਹੁੰਦਾ, ਤਾਂ ਫਿਰ ਦੱਸੋ ਪਹਿਲਾ ਜਨਮ ਕਿਹੜੀ ਵਾਸ਼ਨਾ ਨਾਲ ਹੋਇਆ ਸੀ ਜਦੋਂ ਬੰਦੇ ਨੂੰ ਪਹਿਲੀ ਵਾਰੀ ਰੱਬ ਨੇ ਬਣਾਇਆ। ਕਿਉਂਕਿ ਇਹ ਇੱਕ ਸੱਚ ਹੈ, ਵਾਸ਼ਨਾ ਤੋਂ ਬਿਨਾਂ ਜਨਮ ਨਹੀਂ ਹੈ। ਮੈਂ ਵੀ ਬੇਨਤੀ ਕਰਾਂ, 10 ਪਾਤਸ਼ਾਹੀਆਂ ਹੋਈਆਂ ਨੇ, ਭਗਤ ਹੋਏ ਨੇ, ਰੱਬ ਦੇ ਪਿਆਰੇ ਆਏ ਨੇ। ਅਸੀਂ ਕਹਿੰਦੇ ਹਾਂ ਨਾ ਵੀ ਜਨਮ ਮਰਨ ਵਿੱਚ ਨਹੀਂ ਹਨ, ਜਨਮ ਮਰਨ ਦੋਹੂੰ ਮੈਂ ਨਾ ਹੀ, ਪਰ ਕੁਦਰਤ ਦਾ ਨਿਯਮ ਕਹਿੰਦਾ ਹੈ ਜਿੰਨਾ ਚਿਰ ਵਾਸ਼ਨਾ ਨਹੀਂ ਆਏਗੀ ਉਹਨਾਂ ਚਿਰ ਜਨਮ ਨਹੀਂ ਹੋਏਗਾ। ਅਤੇ ਗੁਰੂ ਨਾਨਕ ਵਿੱਚ ਕਿਹੜੀ ਵਾਸ਼ਨਾ ਸੀ, ਜਨਮ ਤਾਂ ਉਹਨਾਂ ਦਾ ਵੀ ਹੋਇਆ, ਪ੍ਰਕਾਸ਼ ਗੁਰਪੁਰਬ ਮਨਾਉਂਦੇ ਹਾਂ, ਕਿਹੜੀ ਵਾਸ਼ਨਾ ਸੀ? ਕੋਈ ਵਾਸ਼ਨਾ ਜ਼ਰੂਰ ਸੀ ਅੰਦਰ, ਉਹ ਵਾਸ਼ਨਾ ਸੀ ਜਨ ਪਰ ਉਪਕਾਰੀ ਆਏ, ਪਰ ਉਪਕਾਰ ਕਰਨ ਦੀ ਵਾਸ਼ਨਾ ਸੀ। ਆਪਣਾ ਕੋਈ ਉਹਨਾਂ ਦਾ ਭੋਗ ਦੀ ਵਾਸ਼ਨਾ ਨਹੀਂ ਸੀ ਸੰਸਾਰ ਵਿੱਚ ਆਉਣ ਦੀ, ਉਹਨਾਂ ਦੀ ਵਾਸ਼ਨਾ ਸੀ ਦੂਜਿਆਂ ਦਾ ਭਲਾ ਕਰਨ ਦੀ। ਉਸ ਵਾਸ਼ਨਾ ਦੇ ਤਹਿਤ ਉਹਨਾਂ ਦਾ ਜਨਮ ਹੋਇਆ ਹੈ, ਦੂਜਿਆਂ ਦੀ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਵੀ ਕਹਿੰਦੇ ਨੇ, ਮੈਨੂੰ ਹੋਰ ਕੋਈ ਵਾਸ਼ਨਾ ਨਹੀਂ, ਇੱਕੋ ਹੀ ਵਾਸ਼ਨਾ ਹੈ, ਮੈਂ ਧਰਮ ਵਾਸਤੇ ਯੁੱਧ ਕਰਾਂ। ਔਰ ਵਾਸ਼ਨਾ ਨਾ ਹੀ ਪ੍ਰਭ, ਧਰਮ ਯੁੱਧ ਕਹਿ ਚਾਏ। ਹੇ ਰੱਬ, ਹੇ ਸੱਸ, ਹੇ ਕਰੁਣਾ ਨਿਧ, ਮੇਰੀ ਅਵੈ ਬਿਨਤੀ ਸੁਣ ਲੀਜੈ, ਔਰ ਨਾ ਮੰਗਤ ਹੋ ਤੁਮ ਤੇ ਕਛ ਚਾਹਤ ਹੋ, ਚਿੱਤ ਮੈਂ ਸੋਈ ਕੀਜੈ, ਸ਼ਸਤਰਨ ਸਿਉਤ ਹੀ ਰਣ ਪੀਤਰ, ਜੂਝ ਮਰੋਂ ਤੋਂ ਸਾਚ ਭਤੀਜੈ। ਗੁਰੂ ਗੋਬਿੰਦ ਸਿੰਘ ਦੀ ਵਾਸ਼ਨਾ ਹੈ, ਵਾਸ਼ਨਾ ਨਹੀਂ ਜਨਮ ਦਵਾਇਆ ਹੈ, ਇੱਛਾ ਨੇ ਜਨਮ ਦਵਾਇਆ। ਉਹ ਲੇਖ ਲਿਖਿਆ ਵਾਹਿਗੁਰੂ ਨੇ ਹਰ ਇੱਕ ਜੀਵ ਦੇ ਮੱਥੇ 'ਤੇ ਬੰਦਗੀ ਦਾ, ਇਸ ਕਰਕੇ ਮਨੁੱਖ ਦੇ ਅੰਦਰ ਇੱਕ ਖਿੱਚ ਬਣੀ ਰਹਿੰਦੀ, ਮੈਂ ਬੰਦਗੀ ਕਰਾਂ, ਭਾਵੇਂ ਕੋਈ ਘੱਟ ਕਰੇ ਭਾਵੇਂ ਵੱਧ ਕਰੇ, ਇੱਛਾ ਜ਼ਰੂਰ ਹੈ। ਇਸ ਕਰਕੇ 3 ਪ੍ਰਕਾਰ ਦੇ ਲੇਖ ਨੇ, ਅਤੇ ਬੇਨਤੀ ਕਰ ਰਿਹਾ ਸੀ, ਜੀਵਨ ਲਿਖਿਆ ਜਾ ਰਿਹਾ ਹੈ, ਕਰਮ ਲਿਖੇ ਜਾ ਰਹੇ ਨੇ। ਅੱਜ ਦਾ ਜੋ ਮਹੀਨੇ ਦਾ ਸੰਬੰਧਿਤ ਸ਼ਬਦ ਹੈ ਉਹ ਕਹਿੰਦਾ, ਕਰਮ ਦੇਖ ਕੇ ਕਰੀਂ, ਇਹਦਾ ਤੈਨੂੰ ਭੁਗਤਾਨ ਕਰਨਾ ਪਏਗਾ, ਇਹਦਾ ਤੈਨੂੰ ਲੇਖਾ ਦੇਣਾ ਪਏਗਾ। ਅਤੇ ਇੱਕ ਆਸਾ ਦੀ ਵਾਰ ਦੀ ਪੌੜੀ ਕਹਿੰਦਾ, ਮੈਂ ਅੱਗੇ ਚਲਾ ਗਿਆ ਸੀ, ਭੋਗ ਤੋਂ ਰੋਕਿਆ ਨਹੀਂ, ਭੋਗ ਦੀ ਜਾਂਚ ਦੱਸੀ ਕਿਵੇਂ ਕਰਨਾ, ਸੰਸਾਰ ਵਿੱਚ ਕਿਵੇਂ ਰਹਿਣਾ ਹੈ। ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ, ਭਸਮੜ ਦਾ ਅਰਥ ਸੜਿਆ ਹੋਇਆ, ਜਿਵੇਂ ਕੋਈ ਚੀਜ਼ ਸੜ ਜਾਏ। ਕਹਿੰਦੇ ਅੰਦਰ ਭੋਗਾਂ ਵਿੱਚ ਇੰਨਾ ਪ੍ਰਵਿਰਤ ਹੋਇਆ ਕਿ ਅੰਦਰਲੀ ਸੁਰਤ ਸੜ ਗਈ। ਹੋਏ ਭਸਮੜ ਭੌਰ ਸਿਧਾਇਆ, ਸਿਧਾਇਆ ਦਾ ਅਰਥ ਗਿਆ, ਪਰਲੋਕ ਵਿੱਚ ਚਲਾ ਗਿਆ। ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਵਾ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ। ਵੱਡਾ ਹੋਣ ਦਾ ਅਰਥ ਸਮਾਪਤੀ ਹੋ ਜਾਣੀ, ਦੀਵਾ ਵੱਡਾ ਹੋਣਾ। ਇਹ ਸ਼ਬਦ ਬਹੁਤ ਮਿੱਠੇ ਪੁਰਾਣੇ ਸਨ, ਧਿਆਨ ਦਿਓ, ਪੁਰਾਣੇ ਸ਼ਬਦ ਸਨ ਵੱਡਾ ਹੋਣਾ। ਪਹਿਲਾਂ ਨਾ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਵੀ ਸ਼ਬਦ ਮਾੜੇ ਨਹੀਂ ਸਨ ਵਰਤੇ ਜਾਂਦੇ ਘਰ ਵਿੱਚ। ਜੇ ਸਮਾਪਤੀ ਹੋ ਜਾਣੀ ਨਾ, ਲੰਗਰ ਖਤਮ ਹੋ ਜਾਣਾ ਘਰ ਵਿੱਚ, ਉਹਨੂੰ ਇਹ ਨਹੀਂ, ਸਿੰਘਾਂ ਦੇ ਬੋਲੇ ਨੇ, ਜੇ ਲੰਗਰ ਖਤਮ ਹੋ ਗਿਆ ਤਾਂ ਉਹਨੂੰ ਕਹਿਣਾ ਲੰਗਰ ਮਸਤਾਨਾ ਹੋ ਗਿਆ। ਇਹ ਬੜਾ ਵੱਡਾ ਵਿਗਿਆਨ ਹੈ ਸ਼ਬਦ ਦਾ। ਤੁਸੀਂ ਸਿੰਘਾਂ ਦੇ ਬੋਲੇ ਪੜ੍ਹ ਕੇ ਵੇਖੋ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿਖਾਇਆ ਸੀ ਵੀ ਜੇ ਜੋੜਾ ਪਾਉਣਾ ਤਾਂ ਜੋੜੇ ਨੂੰ ਕਹਿਣਾ ਵੀ ਘੋੜੇ 'ਤੇ ਚੜ੍ਹਨਾ ਹੈ। ਚੜ੍ਹਦੀ ਕਲਾ ਦੇ ਪ੍ਰਤੀਕ ਨੇ ਵੀ ਛੋਟੀ ਚੀਜ਼ ਨੂੰ ਵੱਡਾ ਕਰਕੇ ਕਹਿਣਾ, ਤਾਂ ਕਿ ਮਨੋਬਲ ਜਿਹੜਾ ਉਹ ਵੱਡਾ ਰਹੇ। ਹੁਣ ਇੱਕ ਬੰਦਾ ਸਾਰੀ ਉਮਰ ਘੋੜਾ 'ਤੇ ਖਰੀਦ ਨਹੀਂ ਸਕਦਾ, ਉਹ ਵਿਚਾਰੇ ਅੰਦਰ ਲਾਲਸਾ ਵਿੱਚ ਹੀ ਰਹਿ ਜਾਏਗੀ। ਪਰ ਸਿੰਘਾਂ ਨੂੰ ਗੁਰੂ ਸਾਹਿਬ ਨੇ ਕਿਹਾ, ਤੇਰਾ ਘੋੜਾ ਹੀ ਜੋੜਾ ਹੀ ਤੇਰਾ ਘੋੜਾ ਬਣ ਗਿਆ ਹੈ, ਘੋੜੇ 'ਤੇ ਚੜ੍ਹਨ ਜੋੜੇ ਨੂੰ ਘੋੜਾ ਕਹਿਣਾ ਹੈ। ਇਸੇ ਤਰ੍ਹਾਂ ਜਦੋਂ ਕੁਝ ਖਤਮ ਹੋ ਜਾਂਦਾ ਸੀ ਉਹਨੂੰ ਕਹਿੰਦੇ ਸਨ ਮਸਤਾਨਾ ਹੋ ਗਿਆ। ਜਦੋਂ ਸਮਾਪਤੀ ਹੋਣ ਲੱਗਦੀ ਹੈ ਨਾ ਲੰਗਰ ਦੀ, ਉਦੋਂ ਹੁਣ ਤਾਂ ਪਤਾ ਨਹੀਂ ਕੋਈ ਕਹਿੰਦਾ, ਪਹਿਲਾਂ ਕਹਿੰਦੇ ਸਨ ਫਤਿਹ ਦਾ ਗੇੜਾ ਹੈ, ਫਤਿਹ ਦਾ ਮਤਲਬ ਜਿੱਤ ਹੋ ਗਈ, ਹੁਣ ਚੜ੍ਹਦੀ ਕਲਾ ਵਾਲੇ ਬਚਨ ਨੇ। ਅਤੇ ਇਹ ਵੱਡਾ ਹੋਵਾ ਦੁਨੀਦਾਰ, ਵੱਡਾ ਹੋਵਾ ਵੱਡੇਦਾਰ, ਇੱਥੇ ਦੀਵਾ ਬੁੱਝ ਗਿਆ। ਅਤੇ ਪਹਿਲਾਂ ਜਦੋਂ ਘਰ ਦੇ ਵਿੱਚ ਦੀਵੇ ਜਗਾਏ ਜਾਂਦੇ ਸਨ ਉਦੋਂ ਇਹ ਸ਼ਬਦ ਨਹੀਂ ਸੀ ਕਿਹਾ ਜਾਂਦਾ ਵੀ ਦੀਵਾ ਬੁਝਾ ਦਿਓ, ਜਿਵੇਂ ਹੁਣ ਅਸੀਂ ਕਹਿੰਦੇ ਹਾਂ। ਉਦੋਂ ਸ਼ਬਦ ਬੁਝਾ ਦਿਓ ਬੜਾ ਨੇਸਤੀ ਮੰਨਿਆ ਜਾਂਦਾ ਸੀ, ਨੇਸ਼। ਉਹ ਕਹਿੰਦੇ ਸਨ ਬੁਝਾਉਣਾ ਨਹੀਂ ਕਹਿਣਾ, ਤੁਸੀਂ ਕਹੋ ਵੀ ਦੀਵਾ ਵੱਡਾ ਕਰ ਦਿਓ, ਵੱਡੇ ਦੇ ਅਰਥ ਸਨ ਬੁਝਾਉਣਾ। ਤਾਂ ਕਿ ਜਿਹੜਾ, ਕਿਉਂਕਿ 24 ਘੰਟਿਆਂ ਵਿੱਚ ਇੱਕ ਸਮਾਂ ਹੁੰਦਾ ਹਰ ਇੱਕ ਮਨੁੱਖ 'ਤੇ, ਉਹ ਜੋ ਮੂੰਹ 'ਚੋਂ ਕਹਿੰਦਾ ਉਹ ਪੂਰਾ ਹੋ ਜਾਂਦਾ ਹੈ। ਇਸ ਲਈ ਸ਼ਬਦ ਕਿਹਾ ਜਾਂਦਾ ਸੀ ਕਿ ਦੀਵਾ ਬੁੱਝ ਗਿਆ ਫਲਾਣੇ ਘਰ ਦਾ, ਯਾਨੀ ਕਿ ਸਮਾਪਤੀ ਹੋ ਗਈ ਹੈ। ਇਸ ਲਈ ਬੁੱਝਿਆ ਸ਼ਬਦ ਕੱਟ ਦਿੱਤਾ ਗਿਆ ਸਮਾਜ ਵਿੱਚੋਂ, ਕਹਿੰਦੇ ਬੋਲੋ ਹੀ ਨਾ, ਕਿਉਂਕਿ ਸ਼ਬਦ ਦਾ ਪ੍ਰਭਾਵ ਪੈਂਦਾ ਜੀਵਨ 'ਤੇ। ਟਹਿੰਦੀ ਕਲਾ ਵਾਲਾ ਸ਼ਬਦ ਬੋਲਣੇ ਨਹੀਂ। ਹੁਣ ਅਸੀਂ ਤਾਂ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਕਰੀ ਜਾਂਦੇ ਹਾਂ, ਆਪਣੀ ਸੱਭਿਅਤਾ ਦੇ ਵਿੱਚ ਜੇ ਦੀਵਾ ਬੁੱਝੇ ਤਾਂ ਉਹਨੂੰ ਮਾੜਾ ਸਮਝਿਆ ਜਾਂਦਾ ਹੈ। ਅਤੇ ਹੁਣ ਤਾਂ ਇੱਥੋਂ ਗੱਲ ਨਹੀਂ, ਤੁਸੀਂ ਉੱਧਰ ਪੰਜਾਬ ਵਿੱਚ ਚਲੇ ਜਾਓ, ਉੱਥੇ ਵੀ ਬਰਥਡੇ ਮਨਾਉਂਦੇ ਆ, ਉੱਥੇ ਜਨਮ ਦਿਨ ਖੁਸ਼ੀ ਮਨਾਉਣਗੇ। ਅਤੇ ਉਹ ਜਨਮ ਦਿਨ ਪਤਾ ਕਿਵੇਂ ਮਨਾਉਂਦੇ, 5-7 ਮੋਮਬੱਤੀਆਂ ਜਗਾ ਕੇ ਸਾਰਾ ਟੱਬਰ ਇਕੱਠੇ ਹੋ ਕੇ ਉਹਨੂੰ ਫੂਕ ਮਾਰ ਕੇ ਵਜਾਉਂਦੇ ਨੇ, ਨਾਲੇ ਤਾੜੀਆਂ ਮਨਾਉਂਦੇ, ਕਹਿੰਦੇ ਜਨਮ ਦਿਨ ਮਨਾਇਆ ਗਿਆ ਹੈ। ਹੁਣ ਇਹਨਾਂ ਨੂੰ ਕੌਣ ਪੁੱਛੇ ਵੀ ਇਸ ਦੇਸ਼ ਦੀ ਇਹ ਸੱਭਿਅਤਾ ਹੈ ਨਹੀਂ। ਇੱਥੇ ਦੀਵਾ ਬੁੱਝਣ ਨੂੰ ਮੌਤ ਕਿਹਾ ਜਾਂਦਾ ਭਾਰਤ ਵਿੱਚ, ਇਹ ਪੱਛਮ ਦਾ ਰਿਵਾਜ ਸੀ ਦੀਵੇ ਨੂੰ ਫੂਕ ਮਾਰਨੀ ਅਤੇ ਖੁਸ਼ੀ ਮਨਾਉਣੀ। ਪਰ ਕੌਣ ਵੇਖੇ, ਅੱਖਾਂ ਜਿਹੜੀਆਂ ਨੇ ਉਹ ਗੁਰੂ ਤੋਂ ਮਤ ਤਾਂ ਲਈ ਨਹੀਂ। ਇਸ ਕਰਕੇ ਵੱਡਾ ਹੋਵਾ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ ਅਤੇ ਗੁਰੂ ਸਾਹਿਬ ਕਹਿੰਦੇ ਅੱਗੇ ਕਰਨੀ ਕੀਰਤ ਵਾਚੀ ਹੈ। ਅਗਲੀ ਦੁਨੀਆ ਦੇ ਵਿੱਚ ਜੋ ਕੁਝ ਇਹਨੇ ਕੀਤਾ ਹੈ, ਕੀਰਤ ਇਹਨੇ ਕਰਮ ਕੀਤੇ ਨੇ, ਵਾਚੀਆ ਦਾ ਅਰਥ ਹੈ ਧਰਮ ਰਾਜ ਬਹਿ ਕੇ ਪੜ੍ਹਦਾ ਹੈ ਵੀ ਕੀ ਕਰਕੇ ਆਇਆ, ਉੱਥੇ ਖੜ੍ਹਾ ਕਰਕੇ ਨਾ ਵਾਚੀਆ ਦੇ ਅਰਥ ਵੇਖਣਾ ਪੜ੍ਹਨਾ ਵੀ ਕੀ ਕਰਕੇ ਆਇਆ। ਅੱਗੇ ਕਰਨੀ ਕੀਰਤ ਵਾਚੀਆ, ਅਤੇ ਜਦੋਂ ਉਹਨੂੰ ਸੁਣਾਇਆ ਨਾ ਵੀ ਤੂੰ ਇੰਨੇ ਪਾਪ ਜਾਂ ਪੁੰਨ ਕਰਕੇ ਆਇਆ, ਅਤੇ ਬੰਦੇ ਨੇ ਕਿਹਾ ਜੀ ਮੈਂ ਤਾਂ ਕੀਤੇ ਨਹੀਂ, ਕਿਉਂਕਿ ਭੁੱਲ ਜਾਂਦਾ ਹੈ। ਉੱਥੇ ਧਰਮਰਾਜ ਨੇ ਕਿਹਾ ਬਹਿ, ਇੱਥੇ ਬਹਿ ਜਾ, ਲੇਖਾ ਕਰ, ਸਮਝਾਇਆ ਚੰਗੀ ਤਰ੍ਹਾਂ ਬਿਠਾ ਕੇ ਸਮਝਾਇਆ, ਅਤੇ ਇਹ ਵੀ ਕਹਿ ਦਿੱਤਾ ਜੇ ਤੈਨੂੰ ਤਸੱਲੀ ਨਹੀਂ ਆਉਂਦੀ ਤੈਨੂੰ ਵਿਖਾ ਦਿੰਦੇ ਹਾਂ ਤੂੰ ਕੀ ਕਰਦਾ ਰਿਹਾ। ਇਸ ਲਈ ਜਿਉਂ ਜਿਉਂ ਵਿਅਕਤੀ ਮੌਤ ਦੇ ਨੇੜੇ ਆਉਂਦਾ ਉਹਦੀ ਜ਼ਿੰਦਗੀ ਦੀ ਸਾਰੀ ਪੁਰਾਣੀ ਤਸਵੀਰ ਇੱਕ ਵਾਰੀ ਉਹਦੀਆਂ ਅੱਖਾਂ ਦੇ ਸਾਹਮਣੇ ਲੰਘਦੀ। ਸਾਹਿਬ ਕਹਿੰਦੇ ਨੇ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਹੋ ਵੀ ਪਾਉਂਦੇ ਹੀ, ਹੁਣ ਸੁਣੀਐ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਇਸ ਕਰਕੇ ਕਰਮ ਨੇ ਅੱਜ ਦੇ ਇਸ ਮਹੀਨੇ ਦੇ ਸ਼ਬਦ ਦੇ ਵਿੱਚ ਖਾਸ ਕਰਕੇ ਗੁਰੂ ਸਾਹਿਬ ਇੱਕ ਉਪਦੇਸ਼ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਰਮ ਵੇਖ ਕੇ ਕਰ। ਇਹ ਇਸ ਕੱਤੇ ਦੇ ਮਹੀਨੇ ਵਿੱਚ ਅੱਗੋਂ ਤੂੰ ਅੱਜ ਤੋਂ ਸ਼ੁਰੂ ਕਰ, ਝੁਰਨਾ ਛੱਡ ਦੇ ਅਤੇ ਕਿਸੇ 'ਤੇ ਦੋਸ਼ ਦੇਣਾ ਵੀ ਛੱਡ ਦੇ, ਦੋ ਕੰਮਾਂ ਨੂੰ ਵਿਸਾਰ ਦੇ। ਅੱਗੋਂ ਵੇਖ ਜੋ ਪਿੱਛੇ ਕੀਤਾ ਉਹ ਠੀਕ ਹੈ, ਹੁਣ ਅਗਲੇ ਸਮੇਂ ਦੇ ਵਿੱਚ ਸੋਧ ਕਰ ਲੈ, ਇਹਦਾ ਸੁਧਾਰ ਕਰ ਲੈ। ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਕਿ ਜੋ ਕੁਝ ਤੂੰ ਪਿਛਲੇ ਜੀਵਨ ਵਿੱਚ ਕੀਤਾ, ਜੈਸਾ ਬਾਰਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬਹੁਰ ਪਿਤਾ ਗੱਲ ਲਾਵੈ। ਅੱਜ ਦੇ ਮਹੀਨੇ ਵਿੱਚ ਝਿੜਕ ਦਿੱਤੀ ਗਈ ਹੈ ਔਰ ਸਮਝਾਇਆ। ਇੱਕ ਤਾਂ ਕਰਮ ਠੀਕ ਕਰ, ਸ਼ੁਰੂ ਵਿੱਚ ਬਚਨ ਕੀਤੇ ਕਹਿੰਦੇ ਕੱਤਕ ਕਰਮ ਕਮਾਵਣੇ, ਕੱਤਕ ਦੇ ਮਹੀਨੇ ਦੇ ਵਿੱਚ ਆਪਣੇ ਕਰਮਾਂ ਨੂੰ ਠੀਕ ਕਰ। ਕੱਤਕ ਦਾ ਅਰਥ ਹੈ ਕੱਤਣਾ, ਜਿਵੇਂ ਚਰਖਾ ਕੱਤੀ ਦਾ ਛੋਟਾ ਛੋਟਾ ਕਰਕੇ, ਕਰਮ ਛੋਟੇ ਛੋਟੇ ਕਰਕੇ ਇੱਕ ਐਸਾ ਕੱਪੜਾ ਤਿਆਰ ਹੋ ਜਾਂਦਾ ਜਿਹਦਾ ਪਤਾ ਨਹੀਂ ਲੱਗਦਾ ਕਿੱਥੋਂ ਆ ਗਿਆ ਹੈ। ਕੱਤਕ ਕਰਮ ਕਮਾਵਣੇ, ਸਾਹਿਬ ਕਹਿੰਦੇ ਦੋਸ਼ ਨਾ ਕਾਹੂ ਜੋਗ। ਇੱਕ ਹੋਰ ਕੰਮ ਕਰ ਇਸ ਕੱਤੇ ਦੇ ਮਹੀਨੇ ਵਿੱਚ ਕਿ ਜੋ ਕੁਝ ਤੈਨੂੰ ਦੁੱਖ ਆਇਆ ਇਹਦਾ ਦੋਸ਼ ਕਿਸੇ 'ਤੇ ਨਾ ਦਈ, ਇਹਦਾ ਦੋਸ਼ ਤੂੰ ਕਬੂਲ ਕਰ ਲੈ, ਕਿਉਂਕਿ ਇਹ ਇੱਕ ਸੱਚ ਹੈ। ਜ਼ਿੰਦਗੀ ਵਿੱਚ ਆਏ ਹੋਏ ਦੁੱਖ ਦਾ ਦੋਸ਼ ਆਪ ਕਬੂਲ ਲਵੇ ਮਨੁੱਖ, ਅਤੇ ਮਨੋਵਿਗਿਆਨ ਕਹਿੰਦਾ 50% ਦੁੱਖ ਉਸੇ ਵੇਲੇ ਖਤਮ ਹੋ ਜਾਂਦਾ, ਕਬੂਲਣ ਨਾਲ ਹੀ ਖਤਮ ਹੋ ਜਾਏਗਾ। ਅਤੇ ਜੇ ਦੋਸ਼ ਦਏਗਾ ਦੂਜੇ ਅਤੇ ਨਾਲ ਦੇ ਅਤੇ ਉਹਦੇ ਕਰਕੇ ਮੈਂ ਦੁਖੀ ਹਾਂ ਜਾਂ ਦੂਜੇ ਕਰਕੇ, ਫਿਰ ਇਹਦਾ ਦੁੱਖ ਹੋਰ ਵੱਧਦਾ ਤੁਰਿਆ ਜਾਂਦਾ। ਕਹਿੰਦੇ ਕਬੂਲ ਕਰ, ਜੋ ਕੁਝ ਤੈਨੂੰ ਦੁੱਖ ਆਇਆ ਉਹ ਤੇਰਾ ਹੀ ਹੈ, ਕਿਤੇ ਬੀਜਿਆ ਗਿਆ। ਜੀਵਨ ਆਕਾਸ਼ ਵਰਗਾ ਹੈ, ਤਾਂ ਹੀ ਪੁਰਾਣੇ ਸਮੇਂ ਵਿੱਚ ਨਾ ਮਾਈਆਂ, ਬਜ਼ੁਰਗ ਮਾਈਆਂ ਸੁਣਾਉਂਦੀਆਂ ਹੁੰਦੀਆਂ ਸਨ, ਉਹਨਾਂ ਨੂੰ ਪੁੱਛੀਏ ਰੱਬ ਦੀ ਜਿਹੜੀ ਗੱਲ ਕਰਦੇ ਉਹ ਰੱਬ ਕਿੱਥੇ ਹੈ, ਅਤੇ ਉਹ ਆਕਾਸ਼ ਵੱਲ ਹੱਥ ਕਰਦੇ। ਹੁਣ ਤਾਂ ਇਹ ਚੀਜ਼ਾਂ ਖਤਮ ਹੋ ਗਈਆਂ ਨਾ। ਅਸਲ ਵਿੱਚ ਸਿੱਖੀ ਬਚੀ ਤਾਂ ਸੀ, ਪਹਿਲਾਂ ਛੋਟੀਆਂ ਛੋਟੀਆਂ ਸਾਖੀਆਂ ਘਰਾਂ ਦੇ ਵਿੱਚ ਬੱਚਿਆਂ ਨੂੰ ਰੋਜ਼ ਸੁਣਾਈਆਂ ਜਾਂਦੀਆਂ ਸਨ, ਤਾਂ ਸਾਬਤ ਰਹੀ ਸੀ। ਹੁਣ ਤਾਂ ਕਿਸੇ ਨੂੰ ਸਮਝ ਨਹੀਂ, ਸੀਰੀਅਲ ਇੰਨੇ ਨੇ, ਫਿਲਮਾਂ ਇੰਨੀਆਂ ਨੇ, ਜਾਂ ਤੁਸੀਂ ਤਾਂ ਇੱਥੇ ਕੰਮ ਵਿੱਚ ਵੀ ਬਹੁਤ ਹੋ, ਇੰਡੀਆ ਵਿੱਚ ਚਲੇ ਜਾਓ ਉੱਥੇ ਵਿਹਲੇ ਨੇ, ਉੱਥੇ ਸੀਰੀਅਲ, ਫਿਲਮਾਂ, ਹੋਰ ਬੜਾ ਕੁਝ, ਇਹਨਾਂ ਤੋਂ ਟਾਈਮ ਨਹੀਂ ਮਿਲਦਾ ਮਾਈਆਂ ਬੀਬੀਆਂ ਨੂੰ। ਅਤੇ ਸੀਰੀਅਲ ਵੀ ਉਹ, ਮੈਂ ਇੱਕ ਸੀਰੀਅਲ ਵੇਖਿਆ ਬੜੀ ਵਾਰੀ ਮੈਂ ਲੰਘਦੇ ਆਉਂਦੇ ਘਰਾਂ ਵਿੱਚ, ਅਤੇ ਜਦੋਂ ਉੱਥੋਂ ਲੰਘਣਾ ਮੈਂ ਕਿਹਾ ਵੀ ਇਹ ਜਦੋਂ ਵੇਖੀਏ ਦੋ ਬੀਬੀਆਂ ਜਾਂ ਤਿੰਨ ਆਪਸ ਵਿੱਚ ਜਾਂ ਲੜਦੀਆਂ ਨੇ ਜਾਂ ਰੋਂਦੀਆਂ ਹੁੰਦੀਆਂ ਨੇ, ਤੀਜਾ ਕੰਮ ਹੀ ਕੋਈ ਨਹੀਂ ਦਿਸਦਾ। ਇੱਕ ਸਾਲ ਇਸੇ ਤਰ੍ਹਾਂ, ਹੁਣ ਜਿੰਨੇ ਸਾਲ ਉਹ ਵੇਖਣਾ ਉਹ ਤੋਂ ਜੀਵਨ ਵਿੱਚ ਉਹ ਕੁਝ ਆਉਣਾ ਨਾ। ਇਸ ਕਰਕੇ ਪਹਿਲਾਂ ਕੀ ਸੀ, ਇਸ਼ਾਰਾ ਕੀਤਾ ਜਾਂਦਾ ਸੀ ਆਕਾਸ਼ ਵੱਲ, ਇਹ ਰੱਬ ਹੈ। ਰੱਬ ਦੇ ਅਰਥ ਕੀ ਨੇ, ਜੀਵਨ। ਆਕਾਸ਼ ਵੱਲ ਤੁਸੀਂ ਪੱਥਰ ਸਿੱਟੋਗੇ, ਵਾਪਸ ਪੱਥਰਾਂ ਦੀ ਵਰਖਾ ਸਿਰ 'ਤੇ ਹੋ ਜਾਏਗੀ। ਆਕਾਸ਼ ਵਿੱਚ ਫੁੱਲ ਵਗਾਓਗੇ ਅਤੇ ਫੁੱਲਾਂ ਦੀ ਵਰਖਾ ਵਾਪਸ ਆ ਜਾਏਗੀ। ਜੀਵਨ ਵਿੱਚ ਜੋ ਕੁਝ ਸਿੱਟਾਂਗੇ, ਜੋ ਕੁਝ ਵਗਾਵਾਂਗੇ, ਉਹ ਹੀ ਵਾਪਸ ਮਿਲੇਗਾ, ਹੋਰ ਕੁਝ ਵੀ ਨਹੀਂ। ਜੋ ਕੁਝ ਸਾਨੂੰ ਅੱਜ ਮਿਲ ਰਿਹਾ ਹੈ, ਇੱਕ ਅਸੀਂ ਕਿਤੇ ਦਿੱਤਾ ਹੈ, ਉਹ ਹੀ ਵਾਪਸ ਆ ਰਿਹਾ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ, ਸਾਡਾ ਹੀ ਹੈ। ਇਸ ਲਈ ਕਹਿੰਦੇ ਕਬੂਲ ਕਰ, ਦੋਸ਼ ਨਾ ਕਾਹੂੰ ਜੋਗ। ਅਤੇ ਇਹ ਵੀ ਗੱਲ ਤੂੰ ਚੇਤੇ ਵਿੱਚ ਰੱਖ, ਸਾਹਿਬ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਾਰਿਆਂ ਤੋਂ ਵੱਡਾ ਰੋਗ ਕਿਹੜਾ ਹੈ, ਰੱਬ ਨੂੰ ਭੁੱਲ ਜਾਣਾ, ਉਹਦੀ ਯਾਦ ਤੋਂ ਬਿਨਾਂ ਜਿਉਣਾ। ਅਤੇ ਜਦੋਂ ਇਹ ਰੋਗ ਵਿਆਪਿਆ, ਵਿਸਰ ਗਿਆ, ਬਾਕੀ ਦੇ ਰੋਗਾਂ ਨੇ ਵੀ ਘੇਰਾ ਪਾ ਲਿਆ। ਫਿਰ ਕਹਿੰਦੇ ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਵਾਹਿਗੁਰੂ ਤੋਂ ਬੇਮੁੱਖ ਹੋਇਆ ਕਈ ਜਨਮਾਂ ਦੇ ਵਿਛੋੜੇ ਪੈਂਦੇ ਨੇ। ਇੱਕ ਹੈ ਗੁਰਮੁਖ, ਇੱਕ ਹੈ ਮਨਮੁਖ, ਇੱਕ ਹੈ ਬੇਮੁੱਖ। ਬੇਮੁੱਖ ਕੌਣ ਹੈ, ਜਿਹੜਾ ਗੁਰੂ ਕੋਲ ਆਵੇ ਵੀ ਅਤੇ ਗੁਰੂ ਦੀ ਪਰਵਾਹ ਨਾ ਕਰੇ, ਉਹਨੂੰ ਕਹਿੰਦੇ ਬੇਮੁੱਖ। ਮਨਮੁੱਖ ਦਾ ਅਰਥ ਹੈ ਜਿਹੜਾ ਆਉਂਦਾ ਹੀ ਨਹੀਂ, ਗੁਰਮੁਖ ਦਾ ਅਰਥ ਹੈ ਜੋ ਆਇਆ ਅਤੇ ਉਹਨੇ ਜੀਵਨ ਵਿੱਚ ਧਾਰਨ ਕਰ ਲਿਆ। ਇਸ ਲਈ ਕਹਿੰਦੇ ਕਈ ਜਨਮਾਂ ਦੇ ਵਿਛੋੜੇ ਉਹਨਾਂ ਨੂੰ ਪਏ। ਕਹਿੰਦੇ ਖਿਨ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਮਾਇਆ ਦੇ ਇੰਨੇ ਭੋਗ ਜਿਹੜੇ ਕੋਲ ਸਨ, ਪਰ ਕਿਰਪਾ ਤੋਂ ਬਿਨਾਂ ਕਹਿੰਦੇ ਕੌੜੇ ਹੋ ਗਏ, ਦੁਖਦਾਇਕ ਹੋ ਗਏ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ। ਹੁਣ ਵਿਚੋਲਾ ਕੌਣ ਬਣੇ, ਕੌਣ ਆਵੇ ਵਿੱਚ, ਕੌਣ ਇਹਦੇ ਤੋਂ ਉਹ ਰੱਬ ਦੇ ਚਰਨਾਂ ਵਿੱਚ ਇਹ ਕਵੇ ਜਾ ਕੇ, ਕੋਈ ਵਿੱਚ ਕਰ ਨਹੀਂ ਸਕਦਾ। ਇੱਥੇ ਕਿਹਾ ਇਹ ਸਾਰਾ ਝਿੜਕਿਆ ਜਾ ਰਿਹਾ, ਵੈਸੇ ਵਿੱਚ ਕਰ ਸਕਦਾ ਗੁਰੂ ਇਹ ਨਾ, ਜਿੰਨਾ ਚਿਰ ਸਾਧ ਸੰਗਤ ਅਗਲਾ ਪਾਸਾ ਇਹ ਹੈ, ਇੱਕ ਜਿਵੇਂ ਬੱਚੇ ਨੂੰ ਅੱਗ ਤੋਂ ਡਰਾਈਦਾ ਹੈ, ਇਹ ਨਹੀਂ ਵੀ ਗੁਰੂ ਵਿੱਚ ਨਹੀਂ ਹੋ ਸਕਦਾ। ਗੁਰੂ ਕਰਨ 'ਤੇ ਆ ਜਾਏ ਅਤੇ ਉਹਦੇ ਅੱਗੇ ਕੁਝ ਵੀ ਨਹੀਂ ਹੈ, ਪਰ ਉਹ ਤਾਂ ਕਰੇਗਾ ਜੇ ਮਨੁੱਖ ਤੋਬਾ ਕਰ ਜਾਏ, ਕੰਨਾਂ ਨੂੰ ਹੱਥ ਲਾ ਜਾਏ, ਉਹਦੇ ਤੋਂ ਬਾਅਦ ਕਰਦਾ। ਫਿਰ ਕਹਿੰਦੇ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ, ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ। ਹੁਣ ਕੀਤਾ ਹੋਇਆ ਵੀ ਕੁਝ ਨਹੀਂ ਕਰਦਾ, ਕੀਤੇ ਦਾ ਮਤਲਬ ਦਵਾਈ ਦਾਰੂ ਵੀ ਕੰਮ ਨਹੀਂ ਕਰਦਾ, ਕੋਈ ਯਤਨ ਨਹੀਂ ਕੰਮ ਕਰਦਾ ਜਿੰਨਾ ਚਿਰ ਰੱਬ ਇਮਦਾਦ ਨਹੀਂ ਕਰਦਾ। ਅਤੇ ਇੱਥੋਂ ਤੱਕ ਸਤਿਗੁਰਾਂ ਨੇ ਸੁਚੇਤ ਕੀਤਾ ਬਈ ਤੂੰ ਸੱਜਣਾ ਅਮਲ ਚੰਗੇ ਕਰ, ਜ਼ਿੰਦਗੀ ਵਿੱਚ ਸ਼ੁਭ ਅਮਲ ਕਰ, ਵੇਖ ਕੇ ਤੁਰ, ਜਿਵੇਂ ਜਿਵੇਂ ਤੇਰੇ ਸਤਿਗੁਰੂ ਨੇ ਤੈਨੂੰ ਸਮਝਾਇਆ ਹੈ ਉਹਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ। ਸਭ ਤੋਂ ਪਹਿਲਾਂ ਪੂਰੇ ਗੁਰੂ ਨੇ ਦੱਸਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ, ਜੇ ਤੂੰ ਤੰਦਰੁਸਤ ਹੋਣਾ, ਜੇ ਤੂੰ ਰੋਗਾਂ ਤੋਂ ਬਚਣਾ, ਤਾਂ ਪਹਿਲੀ ਦਵਾਈ ਦੱਸੀ ਸਤਿਗੁਰੂ ਨੇ, ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ। ਸਭ ਤੋਂ ਵੱਡੀ ਦਵਾਈ ਦੱਸੀ ਅੰਮ੍ਰਿਤ ਵੇਲਾ। ਹੁਣ ਤਾਂ ਮੈਂ ਸੁਣ ਰਿਹਾ ਸੀ ਇੱਕ ਦਿਨ ਬਹੁਤ ਵੱਡੇ ਡਾਕਟਰ ਨੇ MD, ਉਹਨਾਂ ਦੀ ਇੰਟਰਵਿਊ ਆ ਰਹੀ ਸੀ ਉੱਥੇ ਇੰਡੀਆ ਵਿੱਚ। ਉਹਨਾਂ ਜਦੋਂ ਸਾਰੀ ਇੰਟਰਵਿਊ ਰੋਗਾਂ ਦੇ ਇਲਾਜ ਆਦਿ ਪੁੱਛੇ, ਜਿਹੜਾ ਪੁੱਛਦਾ ਸੀ ਇੰਟਰਵਿਊ ਕਰਦਾ ਸੀ, ਜਦੋਂ ਸਮਾਪਤੀ ਹੋਣ ਲੱਗੀ ਤਾਂ ਉਹਨਾਂ ਨੇ ਅਖੀਰ 'ਤੇ ਉਹਨਾਂ ਨੂੰ ਕਿਹਾ ਕਿ ਕੋਈ ਤੁਸੀਂ ਇਹਨੂੰ ਸੰਪੂਰਨ ਛੋਟਾ ਜਿਹਾ ਸੰਦੇਸ਼ ਦਿਓ ਮਰੀਜ਼ਾਂ ਨੂੰ ਵੀ ਕੀ ਕਰਨ। ਅਤੇ ਉਹਨਾਂ ਨੇ ਇੱਕੋ ਸੰਦੇਸ਼ ਦਿੱਤਾ, ਕਹਿਣ ਲੱਗੇ ਸੰਦੇਸ਼ ਇੱਕੋ ਹੈ, ਰਾਤ ਨੂੰ ਜਲਦੀ ਸੌਣਾ ਅਤੇ ਸਵੇਰੇ ਜਲਦੀ ਉੱਠਣਾ। ਇਹ ਮੈਡੀਕਲ ਦਾ ਹੁਣ ਤੱਕ ਦੀ ਸਭ ਤੋਂ ਵੱਡੀ ਖੋਜ ਹੈ, ਰਾਤ ਨੂੰ ਜਲਦੀ ਸੌਣਾ, ਸਵੇਰੇ ਜਲਦੀ ਉੱਠਣਾ ਅੰਮ੍ਰਿਤ ਵੇਲੇ। ਅਤੇ ਦੂਜਾ ਨਾਲ ਉਹਨਾਂ ਇਹ ਵੀ ਕਿਹਾ ਵੀ ਉਸ ਵੇਲੇ ਪਰਮਾਤਮਾ ਦੀ ਯਾਦ ਵਿੱਚ ਜੁੜਨਾ। ਇਹ ਉਹਨਾਂ ਦਾ ਤਜਰਬਾ ਸੀ, ਬਾਕੀ ਦਵਾਈਆਂ ਫਿਰ ਕੰਮ ਕਰਦੀਆਂ ਨੇ। ਇਸ ਲਈ ਸਭ ਤੋਂ ਵੱਡੀ ਨਿਆਮਤ ਦਿੱਤੀ ਸਿੱਖ ਨੂੰ ਅੰਮ੍ਰਿਤ ਵੇਲੇ ਦੀ, ਸਰੀਰਕ ਤੌਰ 'ਤੇ ਵੀ, ਕਿਉਂਕਿ ਸਵੇਰੇ ਆਕਸੀਜਨ ਖੁੱਲ੍ਹੀ ਮਿਲਦੀ ਸਰੀਰ ਨੂੰ। ਹੋਰ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ, ਕਿਉਂਕਿ ਸਵੇਰ ਦੇ ਸਮੇਂ ਵਿੱਚ ਸਾਧ ਸੰਗਤ ਜਿਹੜੇ 5 ਤੱਤ ਨੇ ਸਾਡੇ ਸਰੀਰ ਦੇ, ਉਹਨਾਂ ਵਿੱਚੋਂ 2 ਤੱਤ ਭਾਰੂ ਹੁੰਦੇ ਨੇ ਬ੍ਰਹਿਮੰਡ ਵਿੱਚ, ਆਕਾਸ਼ ਤੱਤ ਅਤੇ ਪਾਣੀ। ਜਿਹੜਾ ਸਵੇਰੇ ਸੁੱਤਾ ਰਹਿੰਦਾ ਉਹਦੇ ਸਰੀਰ ਨੂੰ ਪਾਣੀ ਤੱਤ ਦੀ ਕਮੀ ਰਹਿ ਜਾਂਦੀ, ਆਕਸੀਜਨ ਘੱਟਦੀ, ਉਹਦੇ ਦਿਮਾਗ ਦੀ ਵੀ, ਸਾਰੇ ਕੁਝ। ਜਿਹੜਾ ਸਵੇਰੇ ਜਾਗਦਾ ਉਹ ਆਪਣੇ ਸਰੀਰ ਲਈ ਪੂਰਤੀ ਕਰ ਲੈਂਦਾ, ਸਟੋਰ ਕਰ ਲੈਂਦਾ ਪੂਰੀ ਆਕਸੀਜਨ ਦੀ 24 ਘੰਟਿਆਂ ਲਈ, ਫਰਕ ਪੈ ਜਾਂਦਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਕਈ ਦਾਤਾਂ ਦਿੱਤੀਆਂ ਅਤੇ ਨਾਲ ਨਾਮ ਦੀ ਦਵਾਈ ਬਖਸ਼ਿਸ਼ ਕੀਤੀ। ਇਸ ਲਈ ਕਹਿੰਦੇ ਕਿਹੜਾ ਤਰੀਕਾ ਹੈ, ਸਾਹਿਬ ਕਹਿੰਦੇ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਯੋਗ। ਜੇ ਕਿਤੇ ਵੱਡੇ ਭਾਗ ਹੋਣ ਅਤੇ ਪ੍ਰਭੂ ਮਿਲ ਪਏ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏ ਤਾਂ ਸਾਰੇ ਦੁੱਖ ਰੋਗ ਬਿਣਸ ਜਾਣ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਬਾਣੀ ਨਾਲ ਰੋਗ ਹਟ ਸਕਦੇ ਨੇ, ਖਤਮ ਹੋ ਸਕਦੇ ਨੇ। ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰ ਰਹੇ ਨੇ, ਕਹਿੰਦੇ ਇੱਕ ਫਿਰ ਤੂੰ ਅਰਦਾਸ ਕਰ, ਨਿਰਾਸ਼ ਨਹੀਂ ਕੀਤਾ ਸਿੱਖ ਨੂੰ। ਕਹਿੰਦੇ ਨਾਨਕ ਕਉ ਪ੍ਰਭ ਰਾਖ ਲਿਹੇ ਮੇਰੇ ਸਾਹਿਬ ਬੰਦੀ ਮੋਚ। ਹੇ ਬੰਧਾਂ ਬੰਧਣਾਂ ਵਿੱਚੋਂ ਛੁਡਾਉਣ ਵਾਲੇ ਪ੍ਰਭੂ, ਅਸੀਂ ਤਾਂ ਜੋ ਕੁਝ ਕਰਨਾ ਸੀ ਕਰ ਬੈਠੇ, ਹੁਣ ਤੁਸੀਂ ਦਿਆਲੂ ਹੋ, ਕਿਰਪਾ ਕਰੋ, ਰਹਿਮਤ ਕਰੋ, ਇਹਨਾਂ ਬੰਧਨਾਂ ਵਿੱਚ ਪਿਆ ਹੋਇਆਂ ਨੂੰ, ਦੁੱਖਾਂ ਵਿੱਚ ਪਿਆ ਹੋਇਆਂ ਨੂੰ ਤੁਸੀਂ ਸਾਡੇ ਬੰਧਨ ਖੋਲ੍ਹ ਦਿਓ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ। ਗਈ ਬਹੋੜ, ਗਈ ਦਾ ਅਰਥ ਹੈ ਜੋ ਕੁਝ ਤੇਰੇ ਜੀਵਨ ਵਿੱਚੋਂ ਚਲਾ ਗਿਆ, ਬਹੋੜ ਦਾ ਅਰਥ ਹੈ ਵਾਪਸ ਆ ਸਕਦਾ। ਬੰਦੀ ਛੋੜ, ਬੰਧਨ ਟੁੱਟ ਸਕਦੇ ਨੇ। ਨਿਰੰਕਾਰ ਦੁਖਦਾਰੀ, ਉਹ ਦੁੱਖਾਂ ਦਾ ਦਾਰੂ ਦੇਣ ਵਾਲਾ ਹੈ, ਪਰ ਉਹ ਤਾਂ ਇਹ ਕੰਮ ਕਰੇਗਾ ਜੇ ਤੂੰ ਅੰਦਰੋਂ ਕਹਿ ਦੇ ਵੀ ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਭਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਜੇ ਤੂੰ ਆਪਣੇ ਸਾਰੇ ਗਿਆਨ ਧਿਆਨ ਛੱਡ ਕੇ ਅਰਦਾਸ ਕਰੇ, ਫਿਰ ਇਹ 3 ਦਾਤਾਂ ਉਹਦੇ ਘਰੋਂ ਤੈਨੂੰ ਮਿਲਣਗੀਆਂ। ਇੱਕ ਤਾਂ ਜੋ ਕੁਝ ਤੇਰੇ ਕੋਲੋਂ ਚਲਾ ਗਿਆ, ਭਾਵੇਂ ਤੰਦਰੁਸਤੀ ਚਲੀ ਗਈ, ਭਾਵੇਂ ਮਾਇਆ ਚਲੀ ਗਈ, ਭਾਵੇਂ ਇੱਜ਼ਤ ਚਲੀ ਗਈ, ਭਾਵੇਂ ਨਾਮ ਦੀ ਦਾਤ ਟੁੱਟ ਗਈ ਹੈ, ਇਹਨਾਂ ਸਾਰੀਆਂ ਦਾਤਾਂ ਨੂੰ ਵਾਪਸ ਲਿਆਉਣ ਦਾ ਇੱਕੋ ਹੀ ਸਾਧਨ ਹੈ ਕਿ ਅੰਦਰੋਂ ਕਿਆ ਕਰ, ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਨਾਮ ਪਰਿਓ ਭਗਤ ਗੋਬਿੰਦ ਕਾ। ਇਹ ਬੜੀ ਵੱਡੀ ਅਰਦਾਸ ਹੈ। ਸਿੱਖ ਜਦੋਂ ਬਹੁਤਾ ਡੋਲ ਜਾਂਦਾ ਫਿਰ ਇਹ ਹੀ ਅਰਦਾਸ ਕਰਦਾ ਬਈ ਹੁਣ ਸਾਨੂੰ ਤੇਰਾ ਸਿੱਖ ਕਹਿੰਦੇ ਨੇ, ਜੇ ਅਸੀਂ ਰੁਲਾਂਗੇ ਤਾਂ ਨਾਲ ਤੇਰੀ ਵੀ ਬਦਨਾਮੀ ਹੋਣੀ ਹੈ। ਇਹ ਇੱਕ ਅਰਦਾਸ, ਨਾਮ ਪਰਿਓ ਭਗਤ ਗੋਬਿੰਦ ਕਾ, ਇਹ ਰਾਖੋ ਪੈਜ ਤੁਮਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਇਸ ਤਰੀਕੇ ਨਾਲ ਅਰਦਾਸ ਕਰ, ਕੱਤਿਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਸਭ ਤੋਂ ਵੱਡੀ ਹੈ ਸੋਚ ਦਾ ਰੋਗ, ਰੋਗ ਦਾ ਸੰਬੰਧ ਸੋਚਣ ਨਾਲ ਬਹੁਤਾ ਸਾਧ ਸੰਗ। ਮਨੁੱਖ ਦੇ ਜੀਵਨ ਵਿੱਚ ਰੋਗ ਹੋਵੇ ਉਹ ਬੇਪਰਵਾਹ ਹੋਵੇ, ਰੋਗ ਉਹਦੇ 'ਤੇ ਪ੍ਰਭਾਵ ਹੀ ਨਹੀਂ ਪਾਉਂਦਾ, ਕਿਉਂਕਿ ਰੋਗ ਨੂੰ ਸਪੋਰਟ ਉਹਦੀ ਵਿਚਾਰ ਦਿੰਦੀ ਹੈ, ਅੰਦਰੋਂ ਖਿੱਚਦੀ। ਜੇ ਉਹਦੀ ਵਿਚਾਰ ਤੰਦਰੁਸਤ ਹੈ, ਸਟਰੋਂਗ ਹੈ, ਰੋਗ ਉਹਦੇ ਉੱਤੇ ਇੰਨੀ ਛੇਤੀ ਪ੍ਰਭਾਵ ਨਹੀਂ ਪਾਏਗਾ, ਜਲਦੀ ਪ੍ਰਭਾਵ ਨਹੀਂ ਕਰੇਗਾ। ਇਸ ਕਰਕੇ ਸਾਰੀਆਂ ਸੋਚਾਂ ਪਰਮਾਤਮਾ ਨੇ ਅੰਦਰੋਂ ਕੱਢ ਦਿੱਤੀਆਂ, ਚਿੰਤਾ ਕੱਢ ਦਿੱਤੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਕ ਹੈ ਤਿਨਾ ਵੀ ਰੋਜੀ ਤੇ। ਹੋਰ ਬਚਨ ਕੀਤੇ, ਕਹਿਣ ਲੱਗੇ ਜਿਹਨੂੰ ਰੱਖਣ 'ਤੇ ਆਵੇ ਬਿਨਾਂ ਸਵਾਸਾਂ ਤੋਂ ਵੀ ਰੱਖ ਲੈਂਦਾ ਹੈ, ਉਹ ਇੰਨਾ ਸਮਰੱਥ ਅਤੇ ਮਹਾਨ ਹੈ। ਆਓ ਇਹ ਬੇਨਤੀ ਕਰੀਏ ਗੁਰੂ ਚਰਨਾਂ ਵਿੱਚ, ਨਾਨਕ ਕੋ ਪ੍ਰਭ ਰਾਖ ਲਿਹੇ, ਮੇਰੇ ਸਾਹਿਬ ਬੰਦੀ ਮੋਚ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਨਾਨਕ ਕੋ ਪ੍ਰਭ ਰਾਖ ਲਿਹੇ, ਨਾਨਕ ਕੋ ਪ੍ਰਭ ਰਾਖ ਲਿਹੇ, ਨਾਨਕ ਕੋ ਨਾਨਕ ਕਉ ਪ੍ਰਭ ਰਾਖ ਲੇ, ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਨਾਨਕ ਕਉ ਪ੍ਰਭ ਰਾਖ ਲੇ, ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੜ ਭਾਗੀ ਮੇਰਾ ਪ੍ਰਭ ਮਿਲੈ, ਬੜ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲੇ, ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਕਤਕ ਹੋਵੈ ਸਾਧ ਸੰਗ, ਕਤਕ ਹੋਵੈ ਸਾਧ ਸੰਗ, ਕਤਕ ਹੋਵੈ ਸਾਧ ਸੰਗ, ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਨਾਨਕ ਕਉ ਪ੍ਰਭ ਰਾਖ ਲੇ, ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਇਸ ਢੰਗ ਨਾਲ ਜਿਨ੍ਹਾਂ ਨੇ ਅਰਦਾਸ ਕੀਤੀ, ਅਕਾਲ ਪੁਰਖ ਵਾਹਿਗੁਰੂ ਨੇ, ਸਤਿਗੁਰਾਂ ਨੇ ਉਹਨਾਂ ਦੀ ਸਹਾਇਤਾ ਕੀਤੀ ਔਰ ਇਹ ਉਪਦੇਸ਼ ਬਖਸ਼ਿਸ਼ ਕੀਤਾ ਕਿ ਇਸ ਕੱਤਕ ਦੇ ਮਹੀਨੇ ਵਿੱਚ ਸ਼ੁਭ ਅਮਲ ਜੀਵਨ ਜੀਵੀਏ, ਤਾਂ ਕਿ ਲੋਕ ਪਰਲੋਕ ਸੁਹੇਲਾ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।